And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਕੰਮ ਬਹੁਤ ਆ ਯਾਰ ਤੇ ਹੌਲੀ ਹੌਲੀ ਕਰੀ ਜਾਂਦੇ ਹਾਂ।
ਠੀਕ ਹੈ,
ਖਬਰਾਂ
ਕੰਮ ਬਹੁਤ ਹੀ ਰਵੇ, ਕੰਮ ਜਦੋਂ ਘਟਿਆ ਉਹਨਾਂ ਨੂੰ ਮੰਦਾ ਕਹਿੰਦੇ,
ਉਹਨੂੰ ਮੰਦਾ ਕਹਿੰਦੇ। ਤੇ ਜੇ ਖਬਰਾਂ ਵਾਲਾ ਕੰਮ ਮੰਦਾ ਹੋ ਜਾਵੇ ਉਦੋਂ ਵਾਸੂ ਜੀ ਬੜੀ ਸਮੱਸਿਆ ਆਉਂਦੀ ਹੈ। ਕਦੇ ਕਦੇ ਕੋਈ ਕੋਈ ਦਿਨ ਅਜਿਹੇ ਬਹੁਤ ਘੱਟ, ਵੈਰੀ ਰੇਅਰਲੀ, ਪਰ ਹੋ ਜਾਂਦੇ ਨੇ। ਫਿਰ ਬੰਦਾ ਸੋਚਦਾ ਵੀ ਯਾਰ ਕੋਈ ਗੱਲ ਵਿੱਚ ਅੱਜ ਦੀ ਕਰਨੀ ਹੈ, ਜਾ ਕੇ ਹੁਣ ਕਰੀਏ ਕੀ, ਹੈ ਨਾ? ਐਵੇਂ ਥੋੜ੍ਹੇ ਕੁਛ ਵੀ ਆਵਾ ਤਾਵਾ ਬੋਲ ਕੇ ਆ ਜਾਂਦੇ। ਬਸ ਵੀ ਚਲੋ, ਖੈਰ, ਟੂਡੇ ਇਜ਼ ਵਨ ਆਫ ਦੋਜ਼ ਡੇਜ਼ ਜਦੋਂ ਕਿ ਬਹੁਤ ਜ਼ਿਆਦਾ ਜਾਣਕਾਰੀ ਹੈ ਜਿਹੜੀ ਸਾਂਝੀ ਕਰਨੀ ਆ, ਅਤੇ ਉਹਨੂੰ ਜਿੰਨਾ ਵੱਧ ਤੋਂ ਵੱਧ ਸਰਲ ਤਰੀਕੇ ਨਾਲ ਸਾਂਝਾ ਕਰ ਸਕਦੇ ਹਾਂ, ਕੋਸ਼ਿਸ਼ ਕਰਦੇ ਹਾਂ। ਅੱਜ ਸਾਡੇ ਨਾਲ ਕੁਝ ਦੇਰ ਪਹਿਲਾਂ ਸਰੀ ਦੇ ਸਾਬਕਾ ਮੇਅਰ ਡਗ ਮਕਲਮ ਗੱਲਬਾਤ ਕਰਨ ਲਈ ਸ਼ਾਮਲ ਹੋਏ ਸੀ। ਇਹ ਪਰਸੋਂ ਸ਼ਾਮ ਤੋਂ ਇਹ ਗੱਲ ਚੱਲੀ ਹੋਈ ਹੈ ਜਦੋਂ ਤੋਂ ਸੇਫ ਸਰੀ ਕੋਲੀਸ਼ਨ ਵੱਲੋਂ ਟਵੀਟ ਕਰ ਦਿੱਤੀ ਗਈ ਸੀ ਇੱਕ, ਕਿ ਡਗ ਮਕਲਮ ਵੱਲੋਂ ਅੱਜ 25 ਸਤੰਬਰ ਨੂੰ ਕੋਈ ਮੇਜਰ ਅਨਾਊਂਸਮੈਂਟ ਕੀਤੀ ਜਾਣੀ ਆ। ਫਿਰ ਕੁਝ ਕਿਆਸਰਾਈਆਂ ਚੱਲ ਰਹੀਆਂ ਸੀ ਕਿ ਕੀ ਉਹ 2026 ਵਾਲੀ ਮੇਅਰਲ ਇਲੈਕਸ਼ਨ, ਮਿਊਨਿਸਪਲ ਇਲੈਕਸ਼ਨ ਵਾਸਤੇ ਆਪਣੀ ਕੈਂਪੇਨ ਲਾਂਚ ਕਰਨਗੇ। ਅਸੀਂ ਕੱਲ੍ਹ ਗੱਲ ਕਰਦੇ ਸੀ ਵੀ ਉਹਦੇ ਆਸਾਰ ਜੇ ਘੱਟ ਨਜ਼ਰ ਆਉਂਦੇ ਨੇ, ਵੀ ਇਸ ਵੇਲੇ ਤੇ ਪ੍ਰੋਵਿੰਸ਼ੀਅਲ ਇਲੈਕਸ਼ਨ ਦਾ ਮਾਹੌਲ ਮਗਿਆ ਹੋਇਆ
ਜੀ।
ਫਿਰ ਮਾੜੀ ਜਿਹੀ ਕਿਆਸਰਾਈ ਇਹ ਵੀ ਸੀਗੀ ਵੀ ਕੀ ਇੱਦਾਂ ਤੇ ਨਹੀਂ ਵੀ ਉਹ ਕਿਸੇ ਸਰੀ ਦੀ ਕਿਸੇ ਸੀਟ ਤੋਂ ਹੋ ਸਕਦਾ ਕਿ MLA ਦੀ ਚੋਣ ਲੜਨ ਦਾ ਐਲਾਨ ਕਰ ਦੇਣ। ਹੋਇਆ ਉਹ ਵੀ ਨਹੀਂ। ਡਗ ਮਕਲਮ ਵੱਲੋਂ 10 ਡਿਮਾਂਡਸ ਦੀ ਇੱਕ ਸੂਚੀ ਜਾਰੀ ਕੀਤੀ ਗਈ ਆ। ਉਹਨਾਂ ਨੂੰ ਉਹਨਾਂ ਦਾ ਇਹ ਕਹਿਣਾ ਕਿ ਸਰੀ ਦੇ ਵਿੱਚ ਜਿਹੜੀ ਪਾਰਟੀ ਇਹ ਕੰਮ ਕਰੇਗੀ, ਜਾਂ ਇਹ ਕਹਿ ਲਓ ਉਹਨਾਂ ਨੇ ਕੈਂਡੀਡੇਟਸ ਨੂੰ ਅਤੇ ਪੋਲੀਟੀਕਲ ਪਾਰਟੀਜ਼ ਨੂੰ ਕੁਝ ਸੁਝਾਅ ਦੇ ਦਿੱਤੇ ਨੇ ਕਿ ਸਰੀ ਵਾਸਤੇ ਇਹ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਕਰਨ ਵਾਲੇ ਕੰਮ ਨੇ, ਅਤੇ ਜਿਹੜੀ ਪਾਰਟੀ ਇਹਨਾਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਕਰੇਗੀ, ਵੀ ਉਹ ਫਿਰ ਸਰੀ ਦੀ ਹਮਾਇਤੀ, ਸਰੀ ਦੀ ਹਿਤੈਸ਼ੀ ਉਹ ਪਾਰਟੀ ਹੋਏਗੀ। ਸੋ ਬਸ ਜੀ, ਇੱਕ ਇੱਕ ਕਰਕੇ ਉਹਨਾਂ ਅੱਛਾ, ਇਸ ਤੋਂ ਪਹਿਲਾਂ ਕਿ ਲਿਸਟ ਦੀ ਗੱਲ ਕਰੀਏ, ਮੈਂ ਉਹਨਾਂ ਨੂੰ ਇੱਕ ਤਾਂ ਇਹ ਵੀ ਪੁੱਛਿਆ ਸੀ ਵੀ ਸਾਨੂੰ ਲੱਗਦਾ ਸੀ ਵੀ ਤੁਸੀਂ MLA ਦੀ ਚੋਣ ਵਾਸਤੇ ਅੱਜ ਅਨਾਊਂਸਮੈਂਟ ਕਰਨ ਵਾਲੇ ਹੋ। ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਦੇ ਨਾਲ ਪ੍ਰੋਵਿੰਸ਼ਲੀ ਜਾਂ ਫੈਡਰਲੀ ਮੈਂ ਅਲਾਈਨਡ ਨਹੀਂ ਹੈਗਾ, ਮੈਂ ਤਾਂ ਸਰੀ ਦੇ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਹੈ, ਸਰੀ ਦੇ ਲੋਕਾਂ ਵਾਸਤੇ ਕੰਮ ਕਰਨਾ। ਫਿਰ ਮੈਂ ਟੂਵਰਡਸ ਦੀ ਐਂਡ ਉਹਨਾਂ ਨੂੰ ਇਹ ਵੀ ਪੁੱਛਿਆ ਸੀ ਜਦੋਂ ਅਖੀਰਲਾ ਸਵਾਲ ਇੰਟਰਵਿਊ ਦੇ ਵਿੱਚ ਇਹ ਸੀ ਕਿ ਕੀ ਇਹਦਾ ਮਤਲਬ ਇਹ ਹੈ ਵੀ ਹੁਣ 2026 ਦੇ ਵਿੱਚ ਤੁਸੀਂ ਮੇਅਰ ਦੀ ਚੋਣ ਲੜੋਗੇ। ਉਹ ਵੀ ਉਹਨਾਂ ਨੇ ਅਜੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਫਿਰ ਮੈਂ ਦੁਬਾਰਾ ਪੁੱਛਿਆ ਵੀ ਸੋ ਹਾਲ ਦੀ ਘੜੀ ਕੋਈ ਡਿਸੀਜਨ ਨਹੀਂ ਬਣਾਇਆ? ਕਹਿੰਦੇ ਅਜੇ ਕੋਈ ਡਿਸੀਜਨ ਨਹੀਂ ਬਣਾਇਆ, ਅਜੇ ਤਾਂ ਕਹਿੰਦੇ ਜੋ ਮੈਨੂੰ ਲੋਕਾਂ ਦੀ ਫੀਡਬੈਕ ਮਿਲ ਰਹੀ ਹੈ, ਮੈਂ ਆਪਣੇ ਗ੍ਰੈਂਡ ਕਿਡਸ ਦੀਆਂ ਸੌਕਰ ਗੇਮਸ 'ਤੇ ਜਾਂਦਾ, ਪੇਰੈਂਟਸ ਨਾਲ ਇੰਟਰੈਕਟ ਕਰਦਾ, ਜੋ ਮੈਨੂੰ ਫੀਡਬੈਕ ਮਿਲ ਰਹੀ ਹੈ ਉਹਦੇ ਆਧਾਰ 'ਤੇ ਕਹਿੰਦੇ ਇਹ 10 ਡਿਮਾਂਡਸ ਦੀ ਸੂਚੀ ਤਿਆਰ ਕੀਤੀ ਗਈ ਹੈ।
ਸੋ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਮੈਂ ਬੜੇ ਗੌਰ ਨਾਲ ਸੁਣ ਰਿਹਾ ਸੀ ਸਾਰੀ ਗੱਲਬਾਤ
ਜੀ।
ਉਹਨਾਂ ਨੇ ਇੱਕ ਤਾਂ ਬਾਰ ਬਾਰ ਇਸ ਗੱਲ ਦੇ ਉੱਤੇ ਜ਼ੋਰ ਪਾਇਆ ਕਿ ਮੈਂ ਤਾਂ ਸਰੀ ਨਿਵਾਸੀਆਂ ਵਾਸਤੇ ਕੰਮ ਕਰਨਾ, ਇਲੈਕਟਿਡ ਔਰ ਨਾਟ ਇਲੈਕਟਿਡ
ਔਰ ਨਾਟ ਇਲੈਕਟਿਡ, ਹਾਂ ਇਹ ਬਹੁਤ ਇੰਪੋਰਟੈਂਟ ਸ਼ਬਦ ਸੀ।
ਤੇ ਬਾਰ ਬਾਰ ਉਹਨਾਂ ਨੇ ਕਿਹਾ ਵੀ ਮੈਂ ਕਿਸੇ ਵੀ ਪ੍ਰੋਵਿੰਸ਼ੀਅਲ ਪਾਰਟੀ ਦੇ ਨਾਲ ਐਫੀਲੇਟਿਡ ਨਹੀਂ, 25 ਸਾਲਾਂ ਤੋਂ ਨਹੀਂ ਹੈਗਾ, ਸਰੀ ਵਾਸਤੇ ਕੰਮ ਕਰਨਾ, ਸਰੀ ਵਾਸਤੇ ਕੰਮ ਕਰਨਾ ਬਾਰ ਬਾਰ ਉਹਨਾਂ ਨੇ ਗੱਲ ਕਹੀ। ਭਾਵੇਂ ਉਹਨਾਂ ਨੇ ਇਹ ਕਿਹਾ ਕਿ ਜੇ ਉਹਨਾਂ ਨੇ ਮਨ ਨਹੀਂ ਬਣਾਇਆ, ਇਹ ਉਹਨਾਂ ਦੇ ਵੱਲੋਂ ਅੱਜ ਆਪਣੀ ਕੋਈ ਮੇਅਰਲ ਕੈਂਪੇਨ ਲਾਂਚ ਨਹੀਂ ਕੀਤੀ ਗਈ, ਪਰ ਵਿਜੇ ਜੀ ਇਹ ਹੈਗਾ ਮੇਅਰਲ ਕੈਂਪੇਨ ਦਾ ਸੌਫਟ ਲਾਂਚ ਹੈ।
ਹਾਂ ਬਿਲਕੁਲ,
ਸੋ ਇਹਨੂੰ ਆਪਾਂ ਲਾਂਚ ਨਹੀਂ, ਇਹਨੂੰ ਸੌਫਟ ਲਾਂਚ ਕਹਿ ਸਕਦੇ ਹਾਂ। ਸੋ ਵਾਟਰਸ ਆਰ ਬੀਇੰਗ ਟੈਸਟਡ, ਤੇ ਇੱਕ ਜਿਹੜਾ ਹੁੰਦਾ ਕਿ ਆਪਣੀ ਰੈਲੇਵੈਂਸ ਬਣਾਈ ਰੱਖਣਾ, ਕਿ ਲੋਕਾਂ ਨੂੰ ਯਾਦ ਕਰਾਈ ਰੱਖਣਾ ਡਗ ਮਕਲਮ ਕਿ ਸਾਬਕਾ ਮੇਅਰ ਨੇ, ਤੇ ਉਹ ਅਜੇ ਵੀ ਫੀਲਡ ਦੇ ਵਿੱਚ ਹੈਗੇ ਨੇ
ਜੀ ਜੀ ਜੀ।
ਉਹਨਾਂ ਨੇ ਬਾਰ ਬਾਰ ਕਿਹਾ ਕਿ ਮੈਂ ਲੋਕਾਂ ਦੇ ਵਿੱਚ ਵਿਚਰਦਾ, ਜਾ ਕੇ ਇਵੈਂਟਸ ਦੇ ਵਿੱਚ ਸ਼ਾਮਿਲ ਹੁੰਦਾ, ਉਹਨਾਂ ਗੱਲ ਸ਼ੁਰੂ ਇੱਥੋਂ
ਜੀ 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 ਜੀ।
ਸੋ ਇਹ ਮੇਅਰਲ ਕੈਂਪੇਨ ਦਾ ਹੀ ਸੌਫਟ ਲਾਂਚ ਹੈ,
ਕਿਉਂਕਿ ਜਿਹੜੀ ਉਹ ਮੋਟੀਵੇਸ਼ਨ ਆ ਵਾਸੂ ਜੀ, ਸੌਖਾ ਨਹੀਂ ਹੁੰਦਾ ਵੱਖੋ ਵੱਖਰੇ ਇਵੈਂਟਸ ਤੇ ਜਾਣਾ, ਆ ਸਵੇਰ ਸਾਰ ਉੱਠ ਕੇ ਰੇਡੀਓ ਤੇ ਆ ਕੇ ਗੱਲ ਕਰਨੀ ਵੈਨ ਯੂ ਆਰ ਨਾਟ ਐਨ ਇਲੈਕਟਿਡ ਅਫੀਸ਼ੀਅਲ। ਸੋ ਯੈਸ ਯੂ ਆਰ ਰਾਈਟ ਕਿ ਇੱਕ ਤਰ੍ਹਾਂ ਉਹ ਜਿਹੜੀ 2026 ਵਾਲੀਆਂ ਮਿਊਨਿਸਪਲ ਚੋਣਾਂ ਨੇ ਉਹਦੇ ਵਾਸਤੇ ਸੌਫਟ ਲਾਂਚ ਆ।
ਉਹਨਾਂ ਨੇ ਉਸ ਪੂਰੀ ਗੱਲਬਾਤ ਦੇ ਵਿੱਚ ਇੱਕ ਵਾਰ ਵੀ ਇਹ ਨਹੀਂ ਕਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਾਂਗਾ,
ਹਾਂ ਯੈਸ ਇਹ ਨਹੀਂ ਕਿਹਾ,
ਉਹਨਾਂ ਕਿਹਾ ਇਲੈਕਟਿਡ ਔਰ ਨਾਟ ਇਲੈਕਟਿਡ, ਨਾਟ ਡਿਸਾਈਡਡ ਯੈਟ,
ਨਾਟ ਡਿਸਾਈਡਡ,
ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਆ ਇਹ ਮੇਅਰਲ ਕੈਂਪੇਨ ਦਾ ਸੌਫਟ ਲਾਂਚ ਆ ਵੀਜੇ ਜੀ।
ਅੱਛਾ, ਜਿਹੜੀ ਉਹਨਾਂ ਨੇ ਡਿਮਾਂਡ ਦੀ ਇਹ ਸੂਚੀ ਆ ਜਾਰੀ ਕੀਤੀ ਆ, 10 ਮੰਗਾਂ ਨੇ, ਉਹਦੇ ਵਿੱਚ ਇੱਕ ਤੇ ਉਹਨਾਂ ਨੇ ਗੱਲ ਆਖੀ ਹੈ ਕਿ ਨਿਊਟਨ ਤੱਕ ਸਕਾਈ ਟ੍ਰੇਨ ਨੂੰ ਐਕਸਟੈਂਡ ਕੀਤਾ ਜਾਵੇ। ਉਹਨਾਂ ਨੂੰ ਮੈਂ ਪੁੱਛਿਆ ਸੀ ਵੀ ਸਕਾਈ ਟ੍ਰੇਨ ਐਕਸਟੈਂਸ਼ਨ ਇੱਕ ਤੇ ਜਿਹੜੀ ਹੁਣ ਲੈਂਗਲੀ ਤੱਕ ਹੀ ਬਣਦੀ ਪਈ, ਉਹਦਾ ਬਜਟ 1.5 ਗੁਣਾ ਹੋ ਗਿਆ, ਵੈਸੇ ਵੀ ਟਰਾਂਸਲਿੰਕ ਵਾਲੇ ਤੇ ਗੁਹਾਰ ਲਗਾਉਂਦੇ ਪਏ ਨੇ ਕਿ ਸਾਡੇ ਕੋਲ ਪੈਸੇ ਕੋਈ ਨਹੀਂ, ਜੇ ਸਾਨੂੰ ਫੰਡਿੰਗ ਸ਼ਾਰਟਫਾਲ ਕਵਰ ਨਾ ਕੀਤੀ ਗਈ ਤੁਸੀਂ ਨਵੀਆਂ ਸਰਵਿਸਿਜ਼ ਛੱਡੋ, ਸਾਨੂੰ ਤਾਂ ਐਗਜ਼ਿਸਟਿੰਗ ਸਰਵਿਸਿਜ਼ ਦੇ ਵਿੱਚ ਵੀ ਕਟੌਤੀ ਕਰਨੀ ਪੈਣੀ ਹੈ। ਤਾਂ ਉਹਨਾਂ ਨੇ ਕਿਹਾ ਵੀ ਉਹ ਓਪਰੇਟਿੰਗ ਸ਼ਾਰਟਫਾਲ ਆ, ਬਾਕੀ ਕਹਿੰਦੇ ਜਿਹੜੀ ਆਹ ਸਾਰੇ ਪੈਸੇ ਪੂਸੇ ਆਉਣੇ ਨੇ ਇੱਥੇ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਕੈਪੀਟਲ ਪਲਾਨ ਵਾਸਤੇ ਪੈਸੇ ਦੇਣ, ਕਹਿੰਦੇ ਜੇ ਕੈਪੀਟਲ ਪਲਾਨ ਲਈ ਪੈਸੇ ਆ ਗਏ ਫਿਰ ਕਿੱਦਾਂ ਟਰਾਂਸਲਿੰਕ ਵਾਲੇ ਮਨਾ ਥੋੜ੍ਹੇ ਕਰ ਦੇਣਗੇ ਠੀਕ ਆ ਅਸੀਂ ਨਹੀਂ ਬਣਾਉਂਦੇ ਕੁਛ।
ਹਾਂ ਗੱਲ ਤਾਂ ਠੀਕ ਆ, ਜਿਹੜੀ ਉਹ ਗੱਲ ਫੰਡਿੰਗ ਸ਼ਾਰਟਫਾਲ ਦੀ ਆ, ਓਪਰੇਸ਼ਨਲ ਐਕਸਪੈਂਸਿਸ ਨੂੰ ਲੈ ਕੇ
ਜਿਹੜੇ ਰੋਜ਼ਮਰਰਾ ਦੇ ਖਰਚੇ,
ਸੋ ਜਿਹੜੇ ਇਸ ਤਰ੍ਹਾਂ ਦੇ ਕੈਪੀਟਲ ਪ੍ਰੋਜੈਕਟਸ ਹੁੰਦੇ ਨੇ ਇਹ ਤਾਂ ਪੈਸੇ ਮੰਗ ਮੰਗ ਕੇ ਜਿਹੜੇ ਹੈਗੇ ਕੰਮ ਚੱਲਦਾ, ਸੋ ਪ੍ਰੋਵਿੰਸ਼ੀਅਲ ਸਰਕਾਰ ਜਾਂ ਫੈਡਰਲ ਸਰਕਾਰ ਪੈਸੇ ਦਿਆ ਕਰਦੀ ਹੈ। ਸੋ ਉਹਨਾਂ ਦਾ ਇਹ ਕਹਿਣਾ ਕਿ ਦੇਣ ਫਿਰ ਸਰਕਾਰਾਂ ਪੈਸੇ, ਸਰੀ ਸਭ ਤੋਂ ਤੇਜ਼ੀ ਨਾਲ ਵੱਧਦਾ ਹੋਇਆ ਸ਼ਹਿਰ ਹੈ ਕੈਨੇਡਾ ਦਾ ਹਮੇਸ਼ਾ ਇਹ ਕਿਹਾ ਜਾਂਦਾ, ਤੇ ਕਿ ਸਰੀ ਦੀ ਜਨਸੰਖਿਆ ਬਹੁਤ ਜਲਦ ਵੈਂਕੂਵਰ ਤੋਂ ਕਿਤੇ ਜ਼ਿਆਦਾ ਹੋ ਜਾਏਗੀ, ਤੇ ਸੋ ਇਸ ਕਰਕੇ ਸਰੀ ਨੂੰ ਲੋੜ ਹੈ ਸਕਾਈ ਟ੍ਰੇਨ ਐਕਸਪੈਂਸ਼ਨ ਦੀ। ਤੇ ਉਹਨਾਂ ਨੇ ਕਿਹਾ ਵੀ ਜਦੋਂ ਪਹਿਲਾਂ ਲੈਂਗਲੀ ਵਾਲੀ ਕਹਿੰਦੇ ਮੁਕੰਮਲ ਹੋ ਜਾਏ, ਨੈਕਸਟ ਕਹਿੰਦੇ ਐਕਸਪੈਂਸ਼ਨ ਸ਼ੁੱਡ ਬੀ ਦਿਸ ਵਨ। ਸੋ ਉਹ ਪਹਿਲਾਂ ਤੋਂ ਹੀ ਅਲਾਈਨ ਕਰ ਰਹੇ ਨੇ ਕਾਰਡਸ ਨੂੰ, ਸੋ ਦੇਖਦੇ ਹਾਂ।
ਫਿਰ ਵਾਸੂ ਜੀ, ਸਰੀ ਦੇ ਵਿੱਚ ਤੀਜਾ ਹਸਪਤਾਲ ਬਣਾਉਣ ਦੀ ਗੱਲ ਉਹਨਾਂ ਨੇ ਮੰਗ ਇਹਦੇ ਵਿੱਚ ਰੱਖੀ ਆ। ਫਿਰ ਇਹ ਵੀ ਆਖਿਆ ਕਿ ਜਿਹੜਾ 16 avenue ਹੈ, 16 avenue 'ਤੇ ਵੀ ਟ੍ਰੈਫਿਕ ਬੜਾ ਹੁੰਦਾ। ਹੁਣ ਸਰੀ ਤੋਂ ਲੈਂਗਲੀ ਐਂਡ ਆਲ ਦਾ ਵੇ ਅੱਗੇ ਫਰਦਰ ਟੂਵਰਡਸ ਐਬਟਸਫਰਡ, 16 avenue ਦੀ ਵਰਤੋਂ ਬਹੁਤ ਸਾਰਾ ਕਈ ਈਵਨ ਕਮਰਸ਼ੀਅਲ ਵਹੀਕਲਸ ਕਰਦੇ ਨੇ, ਟਰੱਕ ਜਾਂਦੇ ਨੇ, ਉਹ ਹੈਗਾ ਸਿੰਗਲ ਲੇਨ ਹੀ ਆ। ਵੀ ਉਦੋਂ ਉਹਨੂੰ ਵਾਈਡਨਿੰਗ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਹਾਈਵੇ 1 ਆ ਉੱਥੋਂ ਪ੍ਰੈਸ਼ਰ ਘੱਟ ਸਕੇ, ਅਤੇ ਜਿਹੜੇ ਲੋਕ 16 avenue ਵਾਲਾ ਕੋਰੀਡੋਰ ਇਸਤੇਮਾਲ ਕਰਦੇ ਨੇ ਟੂ ਟਰੈਵਲ ਬਿਟਵੀਨ ਸਰੀ ਐਂਡ ਦ ਫਰੇਜ਼ਰ ਵੈਲੀ, ਉਹਨਾਂ ਵਾਸਤੇ ਉੱਥੇ ਇੱਕ ਬਿਹਤਰ ਸਹੂਲਤ ਬਣ ਸਕੇ
ਅਤੇ ਟਰੱਕ ਪਾਰਕਿੰਗ ਲੋਟ ਵੀ ਬਣਾਏ ਜਾਣ ਉਹਦੇ ਨਾਲ ਨਾਲ।
ਬਿਲਕੁਲ ਜੀ ਵਾਸੂ ਜੀ, ਨਾਲ ਹੀ ਉਹਨਾਂ ਨੇ ਗੱਲ ਕੀਤੀ ਵੀ ਸਰੀ ਦੇ ਵਿੱਚ ਕਹਿੰਦੇ ਅਗਲੇ 5 ਸਾਲਾਂ ਦੇ ਵਿੱਚ ਮਲਟੀ ਸਟੋਰੀ, ਸੋ ਬਹੁ ਮੰਜ਼ਲੇ 2 ਨਵੇਂ ਸਕੂਲ ਹਰ ਸਾਲ ਅਗਲੇ 5 ਸਾਲ ਤੱਕ ਬਣਾਏ ਜਾਣ, ਤਾਂ ਸਰੀ ਦੇ ਵਿੱਚ ਜਿਹੜੀ ਸਕੂਲਾਂ ਦੀ ਸ਼ੋਰਟੇਜ ਆ ਅਸੀਂ ਉਹਨੂੰ ਐਡਰੈਸ ਕਰ ਸਕਦੇ ਹਾਂ।
5 ਸਾਲ ਕਿਉਂ ਕਿਹਾ, 4 ਸਾਲ ਕਿਉਂ ਨਹੀਂ?
ਹਾਂ
ਇੰਟਰਸਟਿੰਗ, ਟਰਮ ਤਾਂ 4 ਸਾਲਾਂ ਦੀ ਹੁੰਦੀ ਹੈ। ਸੋ ਇਹਨਾਂ ਨੇ ਕਿਹਾ ਵੀ 2 ਨਵੇਂ ਸਕੂਲ ਹਰ ਸਾਲ ਬਣਾਏ ਜਾਣ ਫੋਰ ਨੈਕਸਟ 5 ਈਅਰਸ, ਮੇ ਵੀ 10 ਸਕੂਲ ਚਾਹੁੰਦੇ ਨੇ, ਇਸ ਕਰਕੇ ਇਹ ਕੈਲਕੂਲੇਸ਼ਨ ਹੋਏਗੀ, ਤੇ ਮਲਟੀ ਸਟੋਰੀਡ ਸਕੂਲਸ ਹੋਣ। ਸੋ ਇਹ ਵੀ ਚੱਲਦੀ, ਹਾਂ ਕਿ ਬਹੁ ਮੰਜ਼ਲੇ ਜੇ ਆਪਾਂ ਸਕੂਲ ਬਣਾਈਏ ਤਾਂ ਸਕੂਲ ਦੇ ਵਿੱਚ ਜ਼ਿਆਦਾ ਸਪੇਸਿਸ ਬਣ ਸਕਦੇ,
ਪਲੱਸ ਲੈਂਡ ਤੇ ਪ੍ਰੈਸ਼ਰ ਘਟੇਗਾ।
ਐਗਜੈਕਟਲੀ। ਤੇ ਅੱਛਾ, ਫਿਰ ਨਾਲ ਇਹ ਕਹਿ ਰਹੇ ਨੇ ਕਿ ਹੈਲਥ ਕੇਅਰ ਨੂੰ ਸਟ੍ਰੀਮਲਾਈਨ ਕੀਤਾ ਜਾਵੇ। ਇਹਦੇ 'ਚ ਇੰਟਰਸਟਿੰਗ ਗੱਲ ਇਹ ਕਹਿ ਰਹੇ ਨੇ ਕਿ ਜਿਹੜੀਆਂ ਰੀਜਨਲ ਹੈਲਥ ਕੇਅਰ ਅਥਾਰਟੀਜ਼ ਨੇ, ਫਰੇਜ਼ਰ ਹੈਲਥ, ਵੈਂਕੂਵਰ ਕੋਸਟਲ ਹੈਲਥ, ਇਲੀਮੀਨੇਟ ਕਰ ਦਿੱਤੀਆਂ ਜਾਣ,
ਬਿਊਰੋਕਰੇਸੀ ਘਟਾਓ,
ਬਿਊਰੋਕਰੇਸੀ ਘਟਾਓ ਤੇ ਸਿੱਧਾ ਡਾਇਰੈਕਟ ਕਹਿੰਦੇ ਪੇਸ਼ੈਂਟ ਕੇਅਰ ਦੇ ਉੱਤੇ ਪੈਸੇ ਖਰਚ ਕਰੋ।
ਵਾਸੂ ਜੀ, 60,000 seats ਵਾਲੇ ਮਲਟੀ ਸਪੋਰਟਸ ਸਟੇਡੀਅਮ ਦੀ ਉਸਾਰੀ ਬਾਰੇ ਫਲੀਟਵੁੱਡ ਦੇ ਵਿੱਚ ਗੱਲ ਉਹਨਾਂ ਨੇ ਪਹਿਲਾਂ ਵੀ ਕੀਤੀ ਆ। ਕਈਆਂ ਵੱਲੋਂ ਕਿਹਾ ਜਾਂਦਾ ਵੀ ਇਹ ਫੈਂਟਸੀ ਪ੍ਰੋਜੈਕਟ ਹੈ, ਇਹ ਪ੍ਰੈਕਟੀਕਲ ਪ੍ਰੋਜੈਕਟ ਹੈ ਕੋਈ ਨਹੀਂ।
ਜਦੋਂ ਪਹਿਲਾਂ ਇਹਨਾਂ ਨੇ ਗੱਲ ਕੀਤੀ ਸੀ ਉਹ ਡੱਗ ਮਹਿਲ ਬਹੁਤ ਸਾਰੇ ਇਹਦੇ ਵਾਸਤੇ ਸ਼ਬਦ ਇਸਤੇਮਾਲ ਕੀਤੇ ਗਏ ਸੀ।
ਮੈਂ ਉਹਨੂੰ ਪੁੱਛਿਆ ਸੀ ਵੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਨੇ ਵੀ ਇਹ ਫੈਂਟਸੀ ਪ੍ਰੋਜੈਕਟ ਆ, ਉਹ ਕਹਿੰਦੇ ਮੈਂ ਉਹਨਾਂ ਲੋਕਾਂ ਨੂੰ ਕਹਾਂਗਾ ਵੀ ਤੁਸੀਂ ਜਿਹੜੀਆਂ ਵੱਖੋ ਵੱਖਰੀਆਂ ਸੌਕਰ ਗੇਮਸ ਹੁੰਦੀਆਂ ਨੇ ਉੱਥੇ ਆ ਕੇ ਤੁਸੀਂ ਵਿਚਰੋ, ਦੇਖੋ ਕਿ ਅਸੀਂ ਕਿੰਨੀ ਤੇਜ਼ੀ ਨਾਲ ਗਰੋ ਕਰ ਰਹੇ ਹਾਂ, ਸਾਨੂੰ ਇਸ ਤਰ੍ਹਾਂ ਦੀ ਫੈਸਿਲਿਟੀ ਦੀ ਕਿੰਨੀ ਜ਼ਰੂਰਤ ਆ। ਵੈਨਕੂਵਰ ਦੇ ਵਿੱਚ ਉਹਨਾਂ ਨੇ ਆਖਿਆ ਅਜਿਹੀ 2 ਸਹੂਲਤਾਂ ਨੇ, ਸਰੀ ਦੇ ਵਿੱਚ ਇੱਕ ਵੀ ਨਹੀਂ। ਐਂਡ ਅਗੇਨ ਇਟ ਟਾਈਜ਼ ਬੈਕ ਕਿ ਜੇ ਵੈਨਕੂਵਰ ਦੇ ਨਾਲੋਂ ਵੱਡਾ ਸ਼ਹਿਰ ਸਰੀ ਨੇ ਬਣ ਜਾਣਾ ਆਬਾਦੀ ਦੇ ਪੱਖੋਂ ਅਗਲੇ ਕੁਝ ਸਾਲਾਂ ਦੇ ਵਿੱਚ, ਤੇ ਇਸ ਤਰ੍ਹਾਂ ਦੀ ਫੈਸਿਲਿਟੀ ਇੱਥੇ ਚਾਹੀਦੀ ਹੈ। ਕ੍ਰਿਕਟ ਦਾ ਜ਼ਿਕਰ ਕੀਤਾ ਉਹਨਾਂ ਨੇ, ਜੇ ਕ੍ਰਿਕਟ ਬੜੀ ਤੇਜ਼ੀ ਨਾਲ ਗਰੋ ਕਰ ਰਹੀ ਆ, ਜਿਹੜੇ ਕ੍ਰਿਕਟ ਦੇ ਖਿਡਾਰੀ ਨੇ ਉਹਨਾਂ ਨੂੰ ਪ੍ਰੋਪਰ ਅਜਿਹੀ ਫੈਸਿਲਿਟੀਜ਼ ਦੀ ਜ਼ਰੂਰਤ ਆ। ਸੋ ਇਸ ਤਰ੍ਹਾਂ ਦੇ ਸਟੇਡੀਅਮ ਉਹਨਾਂ ਨੇ ਸਪੋਰਟਸ ਦੇ ਲਿਹਾਜ਼ ਤੋਂ ਇਹ 60,000 seats ਦੀ ਕਪੈਸਿਟੀ ਵਾਲੇ ਸਟੇਡੀਅਮ ਦੀ ਗੱਲ ਕੀਤੀ ਹੈ। ਬਸ ਜੀ, 60,000 seats ਦਾ ਜੇ ਸਟੇਡੀਅਮ ਹੋਵੇ, ਜੇ ਕਦੇ ਹੋਵੇ, ਜਦੋਂ ਹੋਵੇ, ਜੇ ਹੋਵੇ ਜਾਂ ਨਾ ਵੀ ਹੋਵੇ, ਐਂਡ ਇਫ ਇਟ ਇਜ਼ ਦੇਅਰ, ਤਾਂ ਫਿਰ ਟੇਲਰ ਸਵਿਫਟ ਦੇ ਕੌਂਸਰਟ ਵਰਗੇ ਕੌਂਸਰਟ ਵੀ ਫਿਰ ਇੱਥੇ ਤਾਂਹੀਓ ਹੋਣਗੇ ਜੇ ਇਸ ਕਪੈਸਿਟੀ ਵਾਲਾ ਸਟੇਡੀਅਮ ਹੋਵੇ।
ਪਹਿਲਾਂ ਤਾਂ ਦਿਲਜੀਤ ਦੋਸਾਂਝ ਦਾ ਹੀ ਹੋ ਜਾਏਗਾ।
ਯੈਸ, ਆਹੋ, ਕਈਆਂ ਦੇ ਹੋਣਗੇ, ਕਈਆਂ ਦੇ ਹੋਣ ਨਹੀਂ ਦੇਣੇ। ਵਾਸੂ ਜੀ, ਅੱਛਾ ਗੱਲ ਇਹ ਕਰੀਏ ਹੈਲਥ ਕੇਅਰ ਦੀ ਸਟ੍ਰੀਮ ਲੈ, ਫਿਰ ਉਹਨੇ ਕਿਹਾ ਵੀ 2 ਨਵੇਂ ICBC ਦਫ਼ਤਰ ਖੋਲ੍ਹੇ ਜਾਣੇ ਚਾਹੀਦੇ ਨੇ, ਕਿਉਂਕਿ ਸਰੀ ਦੇ ਵਿੱਚ ਦੇਖੋ ਨਵੇਂ ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਆ। ਜਿਹੜੇ ਨਵੇਂ ਆਉਣ ਵਾਲੇ ਲੋਕਾਂ ਦੀ ਜਿਹੜੀ ਜੋ ਜ਼ਰੂਰਤ ਹੁੰਦੀ ਆ, ਉਹਨਾਂ ਨੇ ਨਵਾਂ ਲਾਇਸੈਂਸ ਬਣਵਾਉਣਾ, ਉਹਦੇ ਵਾਸਤੇ ਲਾਇਸੈਂਸਿੰਗ ਆਫਿਸਿਸ ਦੇ ਉੱਪਰ ਜਿਹੜਾ ਭਾਰ ਆ ਉਹ ਜ਼ਿਆਦਾ ਪੈਂਦਾ
ਜੀ।
ਸੋ ਸਰੀ ਇੱਕ ਅਜਿਹਾ ਸ਼ਹਿਰ ਬਣ ਚੁੱਕਾ, ਸਰੀ ਦੇ ਕੁਝ ਨੇਬਰਹੁੱਡਸ ਅਜਿਹੇ ਨੇ ਕਿ ਜਦੋਂ ਲੋਕ ਕੈਨੇਡਾ ਆਉਂਦੇ ਨੇ, ਉਸ ਤੋਂ ਬਾਅਦ ਉਹ ਭਾਵੇਂ ਮੂਵ ਹੋ ਕੇ ਕਿਤੇ ਵੀ ਸੱਜੇ ਖੱਬੇ ਚਲੇ ਜਾਣ, ਪਰ ਸਰੀ ਦੇ ਵਿੱਚ ਆ ਕੇ ਜਦੋਂ ਪਹਿਲਾਂ ਉਹਨਾਂ ਨੇ ਵਸਣਾ ਹੈ, ਪਹਿਲੇ ਆਪਣੇ ਇਨੀਸ਼ੀਅਲ ਈਅਰਸ ਜਾਂ ਇਨੀਸ਼ੀਅਲ ਮੰਥਸ ਇੱਥੇ ਗੁਜ਼ਾਰਨੇ ਨੇ, ਫਿਰ ਜਿਹੜੀ ਲਾਇਸੈਂਸਿੰਗ ਵਾਲੀ ਸਾਰੀ ਪ੍ਰਕਿਰਿਆ ਹੈ ਉਹਦੇ ਵਾਸਤੇ ਉਹ ICBC ਵਾਲੇ ਦਫ਼ਤਰ 'ਤੇ ਡਿਪੈਂਡ ਕਰਦੇ ਨੇ। ਸੋ ਉਹਨਾਂ ਦਾ ਆਖਣਾ ਹੈ ਕਿ ਜਿਹੜਾ ਇੱਥੇ ਇਸ ਵੇਲੇ ਜਿੰਨੇ ICBC ਦੇ ਦਫ਼ਤਰ ਹੈਗੇ ਨੇ ਉਹ ਨਾ ਕਾਫੀ ਨੇ, 2 ਦਫ਼ਤਰ ਹੋਰ ਖੋਲ੍ਹੇ ਜਾਣ। ਫਿਰ ਵਾਸੂ ਜੀ, ਪਟੇਲੋ ਬ੍ਰਿਜ 'ਤੇ ਗੱਲ ਆਈ ਕਿ ਜਿਹੜੇ ਉਹਦੀਆਂ 4 lanes ਨਹੀਂ, 4 lane ਵਾਲੀ ਬ੍ਰਿਜ ਦੀ ਥਾਂ 4 lane ਵਾਲਾ ਨਾ ਬਣਾਓ, 6 lanes ਹੋਣ। ਅਤੇ ਡੱਗ ਮਕਲਮ ਵਾਸੂ ਜੀ ਗੱਲ ਅੱਜ ਕਹਿ ਕੇ ਗਏ ਨੇ ਵੀ ਜਿਹੜੀ ਬਣਦੇ ਹੋਏ ਬ੍ਰਿਜ ਦੇ ਵਿੱਚ ਜਿਹੜੀ 6 lanes ਵਾਲੀ ਕਪੈਸਿਟੀ ਰੱਖੀ ਗਈ ਆ, ਬਣਾਇਆ ਭਾਵੇਂ 4 lanes ਦਾ ਜਾ ਰਿਹਾ, ਉਹਨਾਂ ਨੇ ਆਖਿਆ, ਉਹ ਕਹਿੰਦੇ ਕਿ ਕਹਿੰਦੇ ਮੇਰੇ ਕਹਿਣ 'ਤੇ ਹੀ ਉਹ ਕੀਤਾ ਗਿਆ। ਡੱਗ ਮਕਲਮ ਨੇ ਅੱਜ ਇਹ ਦਾਅਵਾ ਕਰਕੇ ਗਏ ਨੇ, ਕਹਿੰਦੇ ਜਦੋਂ ਮੈਂ ਇਨਸਿਸਟ ਕੀਤਾ ਉਸ ਤੋਂ ਬਾਅਦ ਕਹਿੰਦੇ ਵੀ ਉਹ ਜਿਹੜੇ ਪਲਾਨਸ ਹੈਗੇ ਨੇ ਸਿਟੀ ਪ੍ਰੋਵਿੰਸ ਨੇ ਉਹਨਾਂ ਦੇ ਵਿੱਚ ਉਹਨੂੰ 6 lanes ਤੱਕ ਐਕਸਪੈਂਡ ਕਰਨ ਵਾਸਤੇ ਗੁੰਜਾਇਸ਼ ਰੱਖੀ ਸੀ।
ਹਾਂ, ਫਿਰ ਗੱਲ ਤਾਂ ਲੋਜੀਕਲ ਹੈ ਵੀ 4 lanes ਦਾ ਢਾਕੇ ਤੁਸੀਂ 4 lanes ਦਾ ਹੀ ਬਣਾ ਰਹੇ ਹੋ, ਤੇ ਫਿਰ 6 ਦਾ ਹੀ ਬਣਾ ਦਿਓ।
ਨਿਊ ਵੈਸਟ ਦੇ ਵਿੱਚ ਸੀਟਾਂ ਐਨ ਡੀ ਪੀ ਦੀਆਂ ਨੇ, ਐਤਕੀ ਸੀਟ ਇੱਕ ਵੱਧ ਵੀ ਗਈ ਆ ਤੇ ਉੱਥੇ ਵਾਲੇ ਵੋਟਰ ਨਾਰਾਜ਼ ਹੋ ਜਾਣਗੇ ਨਾ, ਰਸ਼ ਉੱਥੇ ਵੱਧ ਆ।
ਉਹਦੇ ਵਿੱਚ ਨਾਲ ਚੱਕਰ ਇਹ ਵੀ ਆ ਨਾ ਵੀ ਜਿਹੜੀ ਕਿ ਜਿਹੜੀਆਂ ਫੀਡਿੰਗ ਰਾਊਟਸ ਨੇ ਜਿਹੜੇ ਉਹ ਭੀੜੇ ਨੇ, ਸੋ ਜੇ ਲੇਨਸ 6 ਬਣਾ ਦਿੱਤੀਆਂ ਬ੍ਰਿਜ ਦੀਆਂ,
ਅੱਗੇ
ਤੇ ਪਿੱਛੇ ਜਿਹੜੀਆਂ ਸੜਕਾਂ ਨੇ ਉੱਥੇ ਫਿਰ ਬੋਟਲਨੈਕਸ ਹੋ ਜਾਣਗੀਆਂ। ਸੋ ਇਹ ਇਸ਼ੂ ਹੈਗਾ। ਸੋ ਸਾਰਾ ਹੀ ਕੁਝ ਫਿਰ ਅਪਗ੍ਰੇਡ ਕਰਨਾ ਪੈਣਾ, ਉਹ ਸਾਡੇ ਕੋਲ ਹੁੰਦਾ ਨਹੀਂ। ਤੇ ਫਿਰ ਅੱਛਾ ਇਹ ਵੀ ਇਹਨਾਂ ਨੇ ਕਿਹਾ, ਕਹਿੰਦੇ ਸਰੀ ਨੂੰ 2 ਨਵੇਂ ਕਮਿਊਨਿਟੀ ਸੈਂਟਰ ਚਾਹੀਦੇ ਨੇ, ਪੂਲਸ ਵੀ ਉਹਨਾਂ ਦੇ ਵਿੱਚ ਹੋਣੇ ਚਾਹੀਦੇ ਨੇ। ਤੇ ਇੱਕ ਇਹਨਾਂ ਨੇ ਫਿਰ ਅਫੋਰਡੇਬਲ ਹਾਊਸਿੰਗ ਦੀ ਗੱਲ ਕੀਤੀ ਹੈ ਕਿ ਜ਼ਿਆਦਾ ਅਫੋਰਡੇਬਲ ਹਾਊਸਿੰਗ ਦੀ ਲੋੜ ਹੈ, ਉਹ ਮੈਨੂੰ ਲੱਗਦਾ ਕਿ 10 ਪੁਆਇੰਟ ਪੂਰੇ ਕਰਨ ਵਾਸਤੇ
10 ਪੁਆਇੰਟ ਪੂਰੇ ਕਰਨਾ। ਉਹ ਟਰੱਕ ਪਾਰਕਿੰਗ ਵਾਲੀ ਜਿਹੜੀ ਗੱਲ ਹੈ, ਉਹ ਉਹਨਾਂ ਨੇ ਬਾਅਦ ਦੇ ਵਿੱਚ ਜਿਹੜੀ ਜ਼ਿਕਰ ਕੀਤੀ,
ਹਾਂਜੀ,
ਕਿਉਂਕਿ ਇਸ
16 ਐਵਨਿਊ ਦੇ ਨਾਲ ਉਹਨਾਂ ਨੇ ਕਿਹਾ ਨਾ,
ਹਾਂ,
ਕਿ ਉਹਦੇ ਨਾਲ ਨਾਲ ਕਹਿੰਦੇ ਵੀ
ਹਾਂ ਪਾਰਕਿੰਗ ਲੋਕੇਸ਼ਨ ਜੀ, ਪਾਰਕਿੰਗ ਲੋਕੇਸ਼ਨ ਉਹਦੇ ਵਿੱਚ ਬਣਾਈਆਂ ਜਾਣ। ਸੋ ਇਹ 10 ਕਹਿ ਲਓ ਵੀ ਮੰਗ ਪੱਤਰ ਕਹਿ ਲਓ ਇਹਨੂੰ, ਸੋ 10 ਡਿਮਾਂਡਸ ਦੀ ਇਹ ਸੂਚੀ ਅੱਜ ਡਗ ਮਕੱਲਮ ਵੱਲੋਂ ਸਾਂਝੀ ਕੀਤੀ ਗਈ ਹੈ। ਹੁਣ ਇਹ ਵੇਖਣਾ ਹੋਏਗਾ ਕਿ ਕਿਹੜੀ ਕਿਹੜੀਆਂ ਪਾਰਟੀਆਂ ਹੋਣਗੀਆਂ, ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਉਹ ਪੁਆਇੰਟਸ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਕੋਈ ਵਾਅਦਾ ਕੀਤਾ, ਕਰਨਗੇ ਕਿ ਨਹੀਂ ਕਰਨਗੇ। ਸੋ ਲੈਟਸ ਸੀ ਕੀ ਹੁੰਦਾ।
ਅੱਛਾ ਵੀਰੇ ਜੀ, ਕੱਲ ਤੋਂ ਹੀ ਜਿਹੜੀ ਇੱਕ ਗੱਲ ਚੱਲ ਰਹੀ ਹੈ ਬੀਸੀ ਐਨ ਡੀ ਪੀ ਵੱਲੋਂ ਜਿਹਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਜੀ ਉਹ ਦਾਅਵਾ ਕਰ ਰਹੇ ਨੇ ਕਿ ਬੀਸੀ ਕੰਸਰਵੇਟਿਵਸ ਨੇ ਹੁਣ ਇਹ ਵਾਅਦਾ ਕੀਤਾ ਕਿ ਜਿਹੜੇ ਰਾਈਡ ਸ਼ੇਅਰ ਡਰਾਈਵਰਸ ਨੇ ਵੀ ਉਹ ਕਲਾਸ 5 ਲਾਇਸੈਂਸ ਨਾਲ ਵੀ ਗੱਡੀ ਚਲਾ ਸਕਣਗੇ,
ਜਿਵੇਂ ਬਾਕੀ
ਜੁਰਿਸਡਿਕਸ਼ਨ ਦੀ ਲੋੜ ਨਹੀਂ। ਤੇ ਬਾਕੀ ਉਹਨਾਂ ਦਾ ਇਹ ਕਹਿਣਾ ਵੀ ਬਾਕੀ ਜੁਰਿਸਡਿਕਸ਼ਨ, ਸੋ ਬੇਸਿਕਲੀ ਉਹਨਾਂ ਨੇ ਕਿਹਾ ਕਿ ਬੀਸੀ ਐਨ ਡੀ ਪੀ ਇਹ ਗੱਲ ਪ੍ਰੋਜੈਕਟ ਕਰ ਰਿਹਾ, ਰਵੀ ਕਾਲੂ ਨੇ ਕੱਲ੍ਹ ਟਵੀਟ ਕੀਤੀ ਹੈ
ਜੀ,
ਉਹ ਕਹਿੰਦੇ
ਪ੍ਰੋਗਰਾਮ ਚਾਹੁੰਗੇ ਵੀ ਅੱਗੇ।
ਹਾਂਜੀ ਹਾਂਜੀ, ਸੋ ਗੱਲ ਇਹ ਕੀਤੀ ਕਿ ਕਲਾਸ 4 ਲਾਇਸੈਂਸ ਦੀ ਰਿਕੁਆਇਰਮੈਂਟ ਨੂੰ ਖਤਮ ਕਰ ਦਿੱਤਾ ਜਾਏਗਾ ਤੇ ਕਲਾਸ 5 ਵਾਲੇ ਵੀ ਰਾਈਡ ਸ਼ੇਅਰਿੰਗ ਕੰਪਨੀਆਂ ਵਾਸਤੇ ਡਰਾਈਵਿੰਗ ਕਰ ਸਕਣਗੇ। ਇਹਦੇ ਨਾਲ ਇਹ ਕਿਹਾ ਜਾ ਰਿਹਾ ਬੀਸੀ ਐਨ ਡੀ ਪੀ ਵੱਲੋਂ ਕਿ ਜਿਹੜੇ ਰਾਈਡ ਸ਼ੇਅਰ ਡਰਾਈਵਰਸ ਨੇ ਉਹਨਾਂ ਦੀਆਂ ਨੌਕਰੀਆਂ ਖਤਰੇ ਵਿੱਚ ਪੈ ਜਾਣਗੀਆਂ, ਫਿਰ ਤਾਂ ਕੋਈ ਵੀ ਗੱਡੀ ਚਲਾ ਸਕਦਾ। ਤੇ ਸੋ ਇਸ ਗੱਲ ਨੂੰ ਕਾਫੀ ਪ੍ਰੋਜੈਕਟ ਕੀਤਾ ਜਾ ਰਿਹਾ ਬੀਸੀ ਐਨ ਡੀ ਪੀ ਵੱਲੋਂ। ਇਹਦੀ ਹਕੀਕਤ ਇਹ ਹੈ ਕਿ ਬੀਸੀ ਕੰਸਰਵੇਟਿਵ ਪਾਰਟੀ ਦੇ 2023 ਪਾਲਿਸੀ ਡੈਕਲਰੇਸ਼ਨ ਡਾਕੂਮੈਂਟ ਦੇ ਵਿੱਚ
ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ
ਕਿ ਅਸੀਂ ਇੱਦਾਂ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਬਾਕੀ ਜੁਰਿਸਡਿਕਸ਼ਨਸ ਦੇ ਵਿੱਚ ਹੈ ਤੇ ਜਿਵੇਂ ਰਾਈਡ ਸ਼ੇਅਰਿੰਗ ਕੰਪਨੀਆਂ ਚਾਹੁੰਦੀਆਂ ਨੇ, ਉਸੇ ਤਰ੍ਹਾਂ ਅਸੀਂ ਰਾਈਡ ਹੇਲਿੰਗ ਜਿਹੜੇ ਸਾਡੀ ਲੈਜਿਸਲੇਸ਼ਨ ਹੈ ਉਹਨੂੰ ਉਹਦੇ ਵਿੱਚ ਤਬਦੀਲੀ ਕਰਾਂਗੇ। ਇਹ ਬੀਸੀ ਕੰਸਰਵੇਟਿਵ ਪਾਰਟੀ ਦੇ ਪਾਲਿਸੀ ਡੈਕਲਰੇਸ਼ਨ 2023 ਡਾਕੂਮੈਂਟ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ।
ਇਲੈਕਸ਼ਨ ਪਲੈਟਫਾਰਮ ਦਾ ਹਿੱਸਾ ਨਹੀਂ ਹੈ।
ਹਾਂ, ਸੋ ਅਜੇ ਤੱਕ ਜਿਹੜਾ ਕੋਈ ਇਲੈਕਸ਼ਨ ਨੂੰ ਲੈ ਕੇ ਜਿਹੜੀ ਕੈਂਪੇਨਿੰਗ ਹੋਈ ਹੈ ਇਸ ਸਾਲ ਜਾਂ ਕਹਿ ਲਓ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਜੌਨ ਰਸਟੈਡ ਵੱਲੋਂ, ਉਹਨਾਂ ਦੇ ਕਿਸੇ ਨੁਮਾਇੰਦੇ ਵੱਲੋਂ, ਬੀਸੀ ਕੰਸਰਵੇਟਿਵ ਪਾਰਟੀ ਵੱਲੋਂ ਅਜੇ ਤੱਕ ਇਹ ਗੱਲ ਕੀਤੀ ਨਹੀਂ ਗਈ।
ਤੇ ਇਹਦੀ ਕਲੈਰਿਟੀ ਅਸੀਂ ਉਹਨਾਂ ਤੋਂ ਹੁਣ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੀਸੀ ਕੰਸਰਵੇਟਿਵ ਹੁਣ ਇਸ ਚੋਣ ਮੁਹਿੰਮ ਦੌਰਾਨ ਇਸ ਗੱਲ ਬਾਰੇ ਕਲੈਰਿਟੀ ਸਪਸ਼ਟ ਤਰੀਕੇ ਨਾਲ ਦੱਸਣ ਕਿ ਉਹਨਾਂ ਦਾ ਇਸ ਵਿਊ ਪੁਆਇੰਟ ਤੇ ਉਹਨਾਂ ਦਾ ਐਕਸ਼ਨ ਕੀ ਹੋਏਗਾ, ਕਿ ਸੱਚਮੁੱਚ ਉਹ ਰਾਈਡ ਹੇਲਿੰਗ ਵਾਸਤੇ ਕਲਾਸ 4 ਲਾਇਸੈਂਸ ਦੀ ਰਿਕੁਆਇਰਮੈਂਟ ਹਟਾ ਕੇ ਕਲਾਸ 5 ਦੀ ਰਿਕੁਆਇਰਮੈਂਟ ਕਰ ਦੇਣਗੇ। ਤੇ ਇਹ ਜੇ ਵਾਸੂ ਜੀ ਜੇ ਅਜਿਹਾ ਹੁੰਦਾ, ਦੇਖੋ ਲਾਈਕ ਯੂ ਪੁਆਇੰਟਡ ਆਊਟ ਜੋ ਐਨ ਡੀ ਪੀ ਵਾਲੇ ਪ੍ਰੋਜੈਕਟ ਕਰ ਰਹੇ ਨੇ ਕਿ ਰਾਈਡ ਹੇਲਿੰਗ ਸੈਕਟਰ ਦੇ ਵਿੱਚ ਜਿਹੜੇ ਲੋਕੀ ਕੰਮ ਕਰ ਰਹੇ ਉਹਨਾਂ ਦੀ ਜੋਬਸ ਦੇ ਉੱਪਰ ਫਿਰ ਇੰਪੈਕਟ ਪੈਣਾ, ਕਿਉਂਕਿ ਫਿਰ ਕੋਈ ਵੀ ਗੱਡੀ ਚਲਾ ਸਕਦਾ ਇਸ ਵੇਲੇ। ਅਜੇ ਜੇ ਕੋਈ ਇਹ ਕਹਿ ਲਓ ਇੱਕ ਬੈਰੀਅਰ ਟੂ ਐਂਟਰੀ ਹੈਗਾ, ਉਹ ਇਹ ਹੈ ਕਿ ਤੁਹਾਨੂੰ ਕਲਾਸ 4 ਲਾਇਸੈਂਸ ਲੈਣਾ ਪੈਂਦਾ, ਉਹਦਾ ਲਹਿਦਾ ਟੈਸਟ ਦੇਣਾ ਪੈਂਦਾ। ਪਰ ਬਹੁਤ ਸਾਰੀਆਂ ਜੁਰਿਸਡਿਕਸ਼ਨਸ ਨਾਰਥ ਅਮਰੀਕਾ ਦੇ ਵਿੱਚ ਅਜਿਹੀਆਂ ਨੇ, ਜੇ ਕੈਨੇਡਾ ਦੇ ਵਿੱਚ ਵੀ ਆਪਾਂ ਵੇਖੀਏ, ਅਤੇ ਅਜਿਹੇ ਕਈ ਸੂਬੇ ਨੇ ਜਿੱਥੇ ਤੁਹਾਨੂੰ ਵੱਖਰੀ ਲਾਇਸੈਂਸ ਕਲਾਸ ਦੀ ਜ਼ਰੂਰਤ ਨਹੀਂ ਹੈ ਟੂ ਵਰਕ ਐਜ਼ ਅ ਰਾਈਡ ਹੇਲ ਡਰਾਈਵਰ। ਸੋ ਵੇਖਦੇ ਹਾਂ ਕੰਜ਼ਰਵੇਟਿਵਸ ਵੱਲੋਂ ਸਪਸ਼ਟੀਕਰਨ ਦੀ ਇੱਕ ਤਾਂ ਇਹ ਜਿਹੜਾ ਸਪਸ਼ਟੀਕਰਨ ਆ ਇੱਕ ਕਹਿ ਲਓ ਬਰੀਫ, ਉਹ ਤਾਂ ਆ ਗਿਆ ਹੋਇਆ ਕਿ ਜੀ ਇਹ ਪੋਲਿਸੀ ਡੈਕਲਰੇਸ਼ਨ 2023 ਦਾ ਹਿੱਸਾ ਹੈ। ਪਰ ਕੀ ਹੁਣ ਇਸ ਚੋਣ ਮੁਹਿੰਮ ਦੌਰਾਨ ਉਹ ਇਸ ਚੀਜ਼ ਨੂੰ ਲੈ ਕੇ ਕਮਿਟਮੈਂਟ ਕਰਦੇ ਨੇ ਕਿ ਅਜਿਹੀ ਪੋਲਿਸੀ ਲਾਗੂ ਕਰਨਗੇ ਜਾਂ ਨਹੀਂ ਕਰਨਗੇ, ਸੋ ਉਹਦੇ ਬਾਰੇ ਇੰਤਜ਼ਾਰ ਕਰਦੇ ਹਾਂ।
ਸੋ ਇਹਦੇ ਬਾਰੇ ਗੱਲ ਮੈਂ ਤਾਂ ਕੀਤੀ ਸੀ ਕਿਉਂਕਿ ਵਟਸਐਪ ਤੇ ਬਹੁਤ ਸਾਰੇ ਮੈਸੇਜ ਆ ਰਹੇ ਨੇ,
ਹਾਂਜੀ ਹਾਂਜੀ,
ਬਹੁਤ ਸਾਰਾ ਇਹਨੂੰ ਲੈ ਕੇ ਐਂਗਜ਼ਾਇਟੀ ਹੈ, ਬਹੁਤ ਸਾਰੇ ਲਿਸਨਰਸ ਦੇ ਵਿੱਚ ਉਹ ਜਾਣਨਾ ਚਾਹੁੰਦੇ ਨੇ ਵੀ ਅਸੀਂ ਅਸਲੀਅਤ ਕੀ ਹੈ। ਵਿਜੇ ਜੀ, ਇੰਟਰਸਟਿੰਗ ਗੱਲ ਇਹ ਹੈ ਕਿ ਇੱਕ ਮੈਸੇਜ ਆਇਆ ਸਾਡੇ ਕੋਲ, ਕਲੀਅਰਲੀ ਉਹ ਆਪ ਇੱਕ ਰਾਈਡ ਹੇਲਿੰਗ ਡਰਾਈਵਰ ਨੇ, ਤੇ ਉਹ ਮੈਸੇਜ ਕਰ ਰਹੇ ਨੇ ਕਹਿੰਦੇ ਜੇਕਰ ਉਹ ਕਲਾਸ 4 ਰਿਮੂਵ ਕਰਦੇ ਨੇ ਤਾਂ ਬੀਸੀ ਕੰਸਰਵੇਟਿਵ ਨੂੰ ਸਾਡੀ ਵੋਟ ਪੱਕੀ ਕਹਿੰਦੇ।
ਕਿਉਂਕਿ ਵਾਸੂ ਜੀ, ਆਈ ਵਾਜ਼ ਥਿੰਕਿੰਗ ਅਬਾਊਟ ਦਿਸ, ਦੇਖੋ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਪਾਰਟ ਟਾਈਮ ਰਾਈਡ ਹੇਲਿੰਗ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ, ਫਿਰ ਤੁਹਾਨੂੰ ਇੱਕ ਲਹਿਦਾ ਲਾਇਸੈਂਸ ਲੈਣਾ ਪੈਂਦਾ। ਉਸ ਲਾਇਸੈਂਸ ਦੇ ਵਿੱਚ ਅੱਛਾ ਜਿਹੜਾ ਇਹ ਕਲਾਸ 4 ਵਾਲਾ ਲਾਇਸੈਂਸ ਆ, ਜਦੋਂ ਆਪਾਂ ਕਲਾਸ 5 ਵਾਲਾ ਲਾਇਸੈਂਸ ਟੈਸਟ ਦੇਣ ਜਾਂਦੇ ਹਾਂ, ਰੋਡ ਟੈਸਟ ਦੇਣ ਜਾਂਦੇ ਹਾਂ, ਉਹਦੇ ਵਿੱਚ ਟੈਸਟ ਦੇ ਦੌਰਾਨ ਤੁਹਾਨੂੰ ਵਹੀਕਲ ਦੀ ਇਨਸਪੈਕਸ਼ਨ ਵਾਲਾ ਕੋਈ ਉਹਦੇ ਵਿੱਚ ਸਿਸਟਮ ਨਹੀਂ ਹੁੰਦਾ। ਤੁਸੀਂ ਗੱਡੀ 'ਚ ਬਹਿੰਦੇ ਹੋ, ਜਿਹੜਾ ਇਨਵਿਜੀਲੇਟਰ ਆ ਜਾਂ ਐਗਜ਼ਾਮਿਨਰ ਆ ਉਹ ਤੁਹਾਨੂੰ ਕਹਿੰਦਾ ਸਿਗਨਲ ਵਗੈਰਾ ਚੈੱਕ ਕਰਕੇ ਦਿਖਾਵਾ ਨਾਲ ਦਾ, ਗੱਡੀ 'ਚ ਬੈਠੋ ਤੇ ਤੁਰਦੇ ਹੋਵੋ। ਇਹਦੇ ਵਿੱਚ ਇੱਕ ਪ੍ਰੀ ਟ੍ਰਿਪ ਇਨਸਪੈਕਸ਼ਨ, ਉਹ ਟੈਸਟ ਦਾ ਹਿੱਸਾ
ਜੀ,
ਉਹ ਪ੍ਰੀ ਟ੍ਰਿਪ ਇਨਸਪੈਕਸ਼ਨ ਕਰਨੀ ਪੈਂਦੀ ਹੈ ਅੰਗਰੇਜ਼ੀ 'ਚ। ਸੋ ਉਹਦੇ ਵਿੱਚ ਤੁਹਾਨੂੰ ਸਪੋਕਨ ਇੰਗਲਿਸ਼, ਥੋੜ੍ਹਾ ਜਿਹਾ ਤੁਹਾਡਾ ਜਿਹੜੀ ਮਹਾਰਤ ਆ ਉਹ 'ਤੇ ਬਿਹਤਰ ਹੋਣੀ ਚਾਹੀਦੀ ਆ। ਸੋ ਕਈ ਲੋਕਾਂ ਵਾਸਤੇ ਉਹ ਰੋਡ ਟੂ ਐਂਟਰ ਉਹ ਇੱਕ ਬੈਰੀਅਰ ਬਣ ਜਾਂਦਾ। ਤੁਸੀਂ ਡਰਾਈਵਰ ਵਧੀਆ ਹੋ, ਤੁਹਾਨੂੰ ਰੂਲ ਸਾਰੇ ਪਤਾ ਨੇ, ਤੁਸੀਂ ਸੜਕ 'ਤੇ ਗੱਡੀ ਬੜੀ ਵਧੀਆ ਚਲਾ ਲਈ, ਪਰ ਪ੍ਰੀ ਟ੍ਰਿਪ ਇੰਸਪੈਕਸ਼ਨ ਦੇ ਵਿੱਚ ਕਿਉਂਕਿ ਅੰਗਰੇਜ਼ੀ ਦੇ ਵਿੱਚ ਉਹ ਕਰਨੀ ਆ, ਉੱਥੇ ਬੰਦਾ ਉਹ ਨਹੀਂ ਕਰ ਪਾਉਂਦਾ। ਸੋ ਕਈ ਲੋਕਾਂ ਵਾਸਤੇ ਜੇ ਇਹ ਕਲਾਸ 5 ਦੀ ਰਿਕੁਆਇਰਮੈਂਟ ਆ ਜਾਂਦੀ ਆ, ਦੈਨ ਬਹੁਤ ਸਾਰੇ ਨਹੀਂ ਕਲਾਸ 5 ਜੇ ਕਲਾਸ 4 ਵਾਲੀ ਹਟਾ ਦਿੰਦੇ ਨੇ ਤੇ ਕਲਾਸ 5 ਵਾਲੀ ਹੀ ਐਸਟੈਬਲਿਸ਼ ਕਰ ਦਿੰਦੇ ਨੇ ਵੀ ਜਿਹੜੇ ਲਾਇਸੈਂਸ ਤੇ ਆਪਾਂ ਆਪਣੇ ਡੋਮੈਸਟਿਕ ਵਹੀਕਲ ਚਲਾਉਂਦੇ ਹਾਂ ਉੱਥੇ ਤੁਸੀਂ ਰਾਈਡ ਹੇਲਿੰਗ ਕਰ ਸਕੋਗੇ। ਤਾਂ ਵਾਸੂ ਜੀ ਬਹੁਤ ਸਾਰੇ ਲੋਕ ਜੋ ਇਹਦੇ ਇਸ ਕਿੱਤੇ ਦੇ ਵਿੱਚ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਫਿਰ ਕੰਮ ਸੌਖਾ ਹੋ ਜਾਣਾ। ਸੋ
ਮੈਂ ਗੱਲ ਇਹ ਕਰ ਰਿਹਾ ਸੀ ਵੀ ਇਹ ਆਪ ਹੈਗੇ ਨੇ ਕਲਾਸ 4 ਲਾਇਸੈਂਸ ਹੋਲਡਰ ਤੇ ਇਹ ਆਪ ਰਾਈਡ ਹੇਲਿੰਗ ਸਰਵਿਸ ਵਾਸਤੇ ਆਲਰੇਡੀ ਡਰਾਈਵ ਕਰ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਅਸੀਂ ਸਪੋਰਟ ਕਰਾਂਗੇ। ਸੋ ਇਹਨਾਂ ਦਾ ਮੈਸੇਜ ਹੋਰ ਆਇਆ, ਐਕਸਪਲੇਨ ਕਰ ਰਹੇ ਨੇ, ਕਹਿੰਦੇ ਰਾਈਡ ਹੇਲਿੰਗ ਵਾਸ ਮੈਂਟ ਫਾਰ ਚੀਪਰ ਟੈਕਸੀ ਆਪਸ਼ਨ ਤੇ ਕਹਿੰਦੇ ਨਾਟ ਟੂ ਮੇਕ ਫੁੱਲ ਟਾਈਮ ਪ੍ਰੋਫੈਸ਼ਨ ਐਂਡ ਗਵਰਨਮੈਂਟ ਟੂ ਇਨਕਰੀਜ਼ ਪੇ, ਸੋ ਇਟਸ ਮੇਕਿੰਗ ਟੈਕਸੀ ਆਪਸ਼ਨ ਐਕਸਪੈਂਸਿਵ ਅਗੈਨ। ਸੋ ਕਲਾਸ 4 ਦੇ ਨਾਲ ਕਹਿੰਦੇ ਜਿਹੜਾ ਟੈਕਸੀ ਆਪਸ਼ਨ ਆ ਉਹ ਹੋਰ ਐਕਸਪੈਂਸਿਵ ਹੁੰਦਾ।
ਬੈਰੀਅਰ ਟੂ ਐਂਟਰੀ ਵਧੀਆ, ਹਾਂ ਇੰਟਰਸਟਿੰਗ ਗੱਲ ਆ। ਸੋ ਦੇਖਦੇ ਹਾਂ ਇਹਦੇ ਵਿੱਚ ਬੀਸੀ ਕੰਜ਼ਰਵੇਟਿਵਸ ਦਾ ਵਿਊ ਪੁਆਇੰਟ
ਇੰਟਰਸਟਿੰਗ ਚੀਜ਼ ਹੋਏਗੀ
ਜੀ, ਕਿਉਂਕਿ ਜੇ ਉਹਨਾਂ ਦੀ ਪਾਲਿਸੀ ਡੈਕਲੇਰੇਸ਼ਨ ਦੇ ਵਿੱਚ 2023 ਦੇ ਵਿੱਚ ਇਹ ਗੱਲ ਸ਼ਾਮਿਲ ਕੀਤੀ ਗਈ ਆ, ਕਿਉਂਕਿ ਬੜਾ ਵਿਸਥਾਰਤ ਦਸਤਾਵੇਜ਼ ਆ ਉਹਦੇ ਵਿੱਚ ਇੱਕ ਗੱਲ ਇਹ ਲਿਖੀ ਹੋਈ ਆ, ਉਹ ਸਾਰੀ ਦੀ ਸਾਰੀ ਪਾਲਿਸੀ ਸਿਰਫ ਰਾਈਡ ਹੇਲਿੰਗ ਦੇ ਆਲੇ ਦੁਆਲੇ ਕੇਂਦਰਿਤ ਨਹੀਂ ਆ, ਉਹਦੇ ਵਿੱਚ ਇੱਕ ਗੱਲ ਇਹ ਲਿਖੀ ਹੋਈ ਹੈ ਜਿਹੜੀ NDP ਨੇ ਹਾਈਲਾਈਟ ਕਰਕੇ ਹੁਣ ਉਹਨੂੰ ਉਭਾਰ ਰਹੇ ਨੇ, ਪਰ ਇਸ ਚੋਣ ਮੁਹਿੰਮ ਦੌਰਾਨ ਉਹਨਾਂ ਦਾ ਇਸ ਬਾਰੇ ਕੀ ਸਟੈਂਸ ਹੈ, ਕੀ ਕਹਿਣਾ, ਉਹ ਦੇਖਣਾ ਹੋਏਗਾ। ਵਾਸੂ ਜੀ, ਅੱਜ BC NDP ਦੇ ਲੀਡਰ DVDB ਨੇ ਅੱਜ ਸਰੀ ਦੇ ਵਿੱਚ ਆਉਣਾ ਤੇ ਅੱਜ ਉਹਨਾਂ ਨੇ ਹਾਊਸਿੰਗ ਪਾਲਿਸੀ ਸੰਬੰਧੀ ਕੋਈ ਅਨਾਊਂਸਮੈਂਟ ਕਰਨੀ ਆ। ਗ੍ਰੀਨ ਪਾਰਟੀ ਦੀ ਲੀਡਰ ਸੋਨੀਆ ਫਰਸਟ ਨੇ ਅੱਜ ਕਾਰਬਨ ਟੈਕਸ ਨਾਲ ਰਿਲੇਟਡ ਕੋਈ ਐਲਾਨ ਕਰਨਾ। BC ਕੰਜ਼ਰਵੇਟਿਵ ਦੇ ਲੀਡਰ ਜੌਨ ਰਸਟੈਡ ਦਾ ਸਕੈਜੂਅਲ, ਉਹਦੇ ਉੱਪਰ ਅੱਜ ਕੋਈ ਕੈਂਪੇਨ ਸਟਾਪ ਜਾਂ ਕੋਈ ਕੈਂਪੇਨ ਇਵੈਂਟ ਨਹੀਂ ਹੈ, ਪਰ ਕੱਲ੍ਹ ਜੇ ਕੋਈ ਮੇਜਰ ਅਨਾਊਂਸਮੈਂਟ ਕਿਸੇ ਪਾਰਟੀ ਵੱਲੋਂ ਕੀਤੀ ਗਈ ਉਹ ਗ੍ਰੀਨ ਪਾਰਟੀ ਸੀ। ਹਾਲਾਂਕਿ ਕੱਲ NDP ਵੱਲੋਂ ਤੇ BC ਕੰਜ਼ਰਵੇਟਿਵ ਵੱਲੋਂ ਵੀ ਕੁਝ ਛੁਟਪੁਟ ਅਨਾਊਂਸਮੈਂਟਸ ਕੀਤੀਆਂ ਗਈਆਂ ਨੇ।
ਸੋ BC NDP ਤੇ ਕੰਜ਼ਰਵੇਟਿਵ ਦੋਨਾਂ ਨੇ ਹੀ ਆਪਣੀ ਮਾਈਨਿੰਗ ਪਾਲਿਸੀ ਨਾਲ ਸੰਬੰਧਿਤ ਐਲਾਨ ਕੀਤੇ, ਕ੍ਰਿਟੀਕਲ ਮਿਨਰਲਸ ਨਾਲ ਸੰਬੰਧਿਤ, ਤੇ ਨਾਲ BC ਕੰਜ਼ਰਵੇਟਿਵ ਨੇ ਕੱਲ ਸੀਨੀਅਰਸ ਨਾਲ ਸੰਬੰਧਿਤ ਵੀ ਆਪਣਾ ਪਲੇਟਫਾਰਮ ਜਿਹੜਾ ਸਾਂਝਾ ਕੀਤਾ।
ਹਾਂ, ਵੀ ਸ਼ਿੰਗਲਸ ਵੈਕਸੀਨ ਫ੍ਰੀ ਕਰਨਗੇ, ਜਿਹੜੀ ਸੇਫਰ ਗ੍ਰਾਂਟ ਉਹ ਚ ਵਾਧਾ ਕਰਨਗੇ,
5,000 ਨਵੇਂ ਕਹਿੰਦੇ ਅਸੀਂ ਲੌਂਗ ਟਰਮ ਕੇਅਰ ਸੈਂਟਰ ਖੋਲਾਂਗੇ
ਜੀ,
ਤੇ ਉਹਦੇ ਵਿੱਚ ਉਹਨਾਂ ਨੇ ਕਿਹਾ
ਕਪੈਸਿਟੀ ਵਧਾਉਣਗੇ ਲੌਂਗ ਟਰਮ ਕੇਅਰ ਸੈਂਟਰ।
ਹਾਂ, ਬੈਡਸ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਬੈਡਸ ਜਿਹੜੇ ਨੇ 5,000 ਐਡ ਕਰਨਗੇ, 5,000 ਸੈਂਟਰਸ ਨਹੀਂ, ਤੇ ਕੇਅਰ ਗਿਵਰਸ ਵਾਸਤੇ ਜਿਹੜਾ ਟੈਕਸ ਕ੍ਰੈਡਿਟ ਹੈ ਉਹਨੂੰ ਐਕਸਪੈਂਡ ਕਰਾਂਗੇ, ਆਈ ਗਲਾਸਿਸ, ਹੀਅਰਿੰਗ ਏਡਸ, ਵੈਕਸੀਨਸ, ਉਹਦੇ ਵਾਸਤੇ ਫਾਈਨੈਂਸ਼ੀਅਲ ਕਵਰੇਜ ਦੇਵਾਂਗੇ, ਤੇ ਹੋਮ ਰੈਨੋਵੇਸ਼ਨ ਟੈਕਸ ਕ੍ਰੈਡਿਟ ਨੂੰ ਦੁੱਗਣਾ ਕਰ ਦਿਆਂਗੇ, ਤੇ ਜਿਹੜੇ ਕੋਈ ਫਰੌਡਸਟਰ ਸਕੈਮਸਟਰਸ ਜਿਹੜੇ ਕੋਈ ਸੀਨੀਅਰਸ ਨੂੰ ਟਾਰਗੇਟ ਕਰਦੇ ਨੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਏਗੀ। ਇਹ ਹੈ ਸੀਨੀਅਰਸ ਪਲੇਟਫਾਰਮ BC ਕੰਜ਼ਰਵੇਟਿਵਸ ਦਾ। ਇਹਦੇ ਨਾਲ ਹੀ ਉਹਨਾਂ ਨੇ ਕੱਲ੍ਹ ਆਪਣੀ ਮਾਈਨਿੰਗ ਪਾਲਿਸੀ ਬਾਰੇ ਵੀ ਗੱਲ ਕੀਤੀ, ਪਰਮਿਟ ਸਿਸਟਮ ਜਿਹੜਾ ਉਹਨੂੰ ਅਸੀਂ ਹੋਰ ਬਿਹਤਰ ਕਰਾਂਗੇ, 1 project 1 permit, ਤੇ ਜਿਹੜੀਆਂ ਮਾਈਨਿੰਗ ਰੈਗੂਲੇਸ਼ਨਸ ਨੇ ਉਹਨਾਂ ਦਾ ਮੁਕੰਮਲ ਰਿਵਿਊ ਕਰਾਵਾਂਗੇ। BC NDP ਨੇ ਵੀ ਮਾਈਨਿੰਗ ਨਾਲ ਸੰਬੰਧਿਤ ਆਪਣੀ ਪਾਲਿਸੀ ਸਾਂਝੀ ਕੀਤੀ, ਉਹਨਾਂ ਨੇ ਕਿਹਾ ਕਿ ਉਹ ਗਾਰੰਟੀਡ ਪਰਮਿਟ ਰਿਵਿਊ ਟਾਈਮਲਾਈਨ ਸਥਾਪਿਤ ਕਰਨਗੇ, ਕਲੀਨ ਐਨਰਜੀ ਦੇਣਗੇ ਮਾਈਨਸ ਨੂੰ ਤੇ ਉਹਨੂੰ ਉਹਦੇ ਵਿੱਚ ਵਿਸਤਾਰ ਕਰਨਗੇ, ਤੇ ਜਿਹੜੇ ਕੋਈ ਨਾਰਥ ਵੈਸਟ BC ਦੇ ਵਿੱਚ ਪ੍ਰਮੁੱਖ ਹਾਈਵੇਜ਼ ਨੇ ਉਹਨਾਂ ਨੂੰ ਅਪਗ੍ਰੇਡ ਕਰਨਗੇ। ਸੋ ਇਸ ਤਰ੍ਹਾਂ ਦੇ ਇਹਨਾਂ ਨੇ ਐਲਾਨ ਕੀਤੇ। ਸੋ ਇਹ ਬੇਸਿਕਲੀ ਇੱਕ ਸਮਰੀ ਹੈ,
ਇਹ ਸਮੇਂ ਉਹ ਛੁਟਪੁਟ ਜਿਹਾ ਐਲਾਨ ਸੀ। ਤੁਸੀਂ ਇਹ ਕਹ ਲਓ ਜੇ ਕੋਈ ਇੱਕ ਵੱਡੇ ਇਸ਼ੂ ਨੂੰ ਲੈ ਕੇ ਜੇ ਕੋਈ ਕੱਲ ਵਿਸਥਾਰਤ ਐਲਾਨ ਕੀਤਾ ਗਿਆ ਉਹ ਗ੍ਰੀਨ ਪਾਰਟੀ ਨੇ ਕੱਲ ਕੀਤਾ।
ਤੇ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਗੱਲ ਜਿਹੜੀ BC ਦੀ ਸਿਆਸਤ ਵਿੱਚ ਕਾਫੀ ਡੋਮੀਨੇਟ ਕਰਦੀ ਰਹੀ ਕਿ ਜੌਨ ਰਸਟੈਡ ਦੀ ਇੱਕ ਹੋਰ ਪੁਰਾਣੀ ਵੀਡੀਓ, ਇਹ ਪਿਛਲੇ ਸਾਲ 2023 ਦੀ ਇੱਕ ਵੀਡੀਓ ਹੈ ਜਿਹਦੇ ਵਿੱਚ ਉਹ ਵੀ ਯੂਨੀਫਾਈ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਨੇ, ਉਹਦੇ ਵਿੱਚ ਉਹਨਾਂ ਨੇ ਇੱਕ ਹੋਰ ਕਹਿ ਲਓ ਵੀ ਬੋਰਡਰਲਾਈਨ ਕੌਨਸਪਰੇਸੀ ਥਿਊਰੀ ਵਾਲੀ ਗੱਲ ਕੀਤੀ ਸੀ, ਉਹਨੂੰ ਵੀ ਕੱਲ BC NDP ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਸ਼ੇਅਰ ਕੀਤਾ ਗਿਆ,
ਸਵੇਰ ਤੋਂ
ਇਹਦਾ ਕਾਫੀ ਬੋਲਬਾਲਾ ਰਿਹਾ। ਉਹਦੇ ਵਿੱਚ ਉਹ ਕਹਿ ਰਹੇ ਨੇ, ਗੱਲ ਵੀ ਬੜੀ ਵੈਸੇ ਵਿਜੇ ਦੀ ਅਟਪਟੀ ਹੈ, ਕਹਿੰਦੇ ਕਿ ਓਨਟੈਰੀਓ ਦੇ ਵਿੱਚ ਕੋਈ ਨਵਾਂ ਪਲਾਂਟ, ਕੋਈ ਨਵੀਂ ਫੈਕਟਰੀ ਬਣ ਰਹੀ ਹੈ, ਉਹਦੇ ਵਿੱਚ 40,000 ਟਨ ਬੱਗ ਪ੍ਰੋਟੀਨ ਮੈਨੂਫੈਕਚਰ ਕੀਤੀ ਜਾਏਗੀ, ਕਹਿੰਦੇ ਤੇ ਉਹਦੇ ਨਾਲ ਉਹ ਦੈਟਸ ਫਾਰ ਹਿਊਮਨ ਐਂਡ ਐਨੀਮਲ ਕੰਜ਼ਮਪਸ਼ਨ, ਕੀੜੇ ਮਕੌੜਿਆਂ ਤੋਂ ਕੋਈ ਕਹਿੰਦੇ ਪ੍ਰੋਟੀਨ ਬਣਾਈ ਜਾਣੀ ਹੈ ਬੰਦਿਆਂ ਦੇ ਖਾਣ ਵਾਸਤੇ। ਵੀ ਸ਼ੁੱਡ ਨਾਟ ਬੀ ਐਕਸਪੈਕਟਿੰਗ ਅਵਰ ਕਿਡਸ ਟੂ ਈਟ ਬਗਸ, ਕਹਿੰਦੇ ਵੀ ਸਾਡੇ ਬੱਚਿਆਂ ਨੂੰ ਕੀੜੇ ਮਕੌੜੇ ਖਵਾਉਣ ਦੀ ਤਿਆਰੀ ਕੀਤੀ ਜਾ ਰਹੀ। ਸੋ ਇਸ ਤਰ੍ਹਾਂ ਦੀ ਜਿਹੜੀ ਕੋਈ ਕੌਨਸਪਿਰੇਸੀ ਜੀ ਉਹਨਾਂ ਨੇ ਗੱਲ ਕੀਤੀ ਜਿਹੜੀ ਕਿ ਬਿਲਕੁਲ ਹੀ ਅਨਸਾਇੰਟਿਫਿਕ ਹੈ। ਸੋ ਦੇਖੋ ਉਹਨੂੰ ਲੈ ਕੇ ਕਾਫੀ,
ਹਾਂ, ਬੱਗ ਪ੍ਰੋਟੀਨ ਦਾ ਕਈ ਕੁਝ ਮੁਲਕਾਂ ਦੇ ਵਿੱਚ ਕੁਝ ਬਗਸ ਅਜਿਹੇ ਨੇ, ਮੈਂ ਨਾਮ ਨੂੰ ਭੁੱਲ ਗਿਆ ਉਹਨਾਂ ਦੇ, ਕਹਿੰਦੇ ਪ੍ਰੋਟੀਨ ਵਿੱਚ ਹੁੰਦੇ ਨੇ, ਉਹਨਾਂ ਦਾ ਸੇਵਨ ਕੀਤਾ ਜਾਂਦਾ, ਪਰ ਕੀ ਕੈਨੇਡਾ ਦੇ ਵਿੱਚ ਅਜਿਹਾ ਹੋ ਰਿਹਾ ਉਹ ਜਿਹੜੀ ਵੀਡੀਓ ਕੱਲ੍ਹ ਕਾਫੀ ਜ਼ਿਆਦਾ ਉਹਨੂੰ ਸਰਕੂਲੇਟ ਕੀਤਾ ਗਿਆ। ਬਸ ਅਸੀਂ ਕੱਲ੍ਹ ਹੀ ਗੱਲ ਕਰਦੇ ਸੀ, ਅਜੇ ਤੇ ਇਲੈਕਸ਼ਨ ਕੈਂਪੇਨ ਆਹਾ ਅਜੇ ਪਹਿਲਾ ਹਫ਼ਤਾ ਹੀ ਆ, ਤੇ ਹਜੇ ਹੋਰ ਪਤਾ ਨਹੀਂ ਇਸ ਤਰ੍ਹਾਂ ਇਹੋ ਜਿਹੀਆਂ ਕਿੰਨੀਆਂ ਹੋਰ ਚੀਜ਼ਾਂ ਨੇ ਜਿਹੜੀਆਂ NDP ਵਾਲੇ ਸੰਭਾਲ ਕੇ ਤਿਆਰ ਕਰੀ ਬੈਠੇ ਨੇ ਅਤੇ ਉਹਨਾਂ ਨੇ ਕਦੋਂ ਕਦੋਂ ਜਿਹੜੇ ਉਹ ਗ੍ਰੇਨੇਡ ਨੇ ਉਹ ਬੀ ਸੀ ਕੰਜ਼ਰਵੇਟਿਵਸ ਵੱਲ ਤੱਕਣੇ ਨੇ। ਸੋ ਦੈਟ ਰਿਮੇਨਸ ਟੂ ਬੀ ਸੀਨ। ਇਸ ਤਰ੍ਹਾਂ ਦੀਆਂ
ਹਜੇ ਤੱਕ ਜਿਹੜੇ ਦੋ ਤਿੰਨ ਗ੍ਰੇਨੇਡ ਇਹਨਾਂ ਨੇ ਸੁੱਟੇ ਨੇ ਦੇ ਆਰ ਪ੍ਰੂਵਿੰਗ ਟੂ ਬੀ ਕੁਆਇਟ ਇਫੈਕਟਿਵ।
ਸੋ ਵੇਖਦੇ ਹਾਂ ਜੀ ਕੀ ਹੁੰਦਾ। ਵਾਸਤੂ ਜੀ, ਗ੍ਰੀਨ ਪਾਰਟੀ ਵੱਲੋਂ ਸੋਨੀਆ ਫਰਸਟ ਨੂੰ ਵੱਲੋਂ ਕੱਲ੍ਹ ਟੌਕਸਿਕ ਡਰੱਗ ਕ੍ਰਾਈਸਿਸ ਨਾਲ ਨਜਿੱਠਣ ਦੇ ਵਾਸਤੇ ਆਪਣਾ ਜਿਹੜਾ ਪਲੇਟਫਾਰਮ ਆ ਉਹ ਸਾਂਝਾ ਕੀਤਾ ਗਿਆ। ਇਹ ਜਿਹੜਾ ਉਹਨਾਂ ਨੇ ਜਿਹੜੀ ਕੱਲ੍ਹ ਅਨਾਊਂਸਮੈਂਟ ਕੀਤੀ ਆ, ਜਿਹੜੇ ਬੀ ਸੀ ਦੇ ਸਾਬਕਾ ਚੀਫ ਕੋਰਨਰ ਜਿਹੜੇ ਰੀਸੈਂਟਲੀ ਰਿਟਾਇਰ ਹੋਏ ਸੀ ਲੀਜ਼ਾ ਲਪੁਆਇੰਟ, ਉਹ ਵੀ ਇਸ ਐਲਾਨ ਸਮੇਂ ਉਹਨਾਂ ਦੇ ਨਾਲ ਮੌਜੂਦ ਸੀਗੇ। ਸੋ ਲੀਜ਼ਾ ਲਪੁਆਇੰਟ ਦੇ ਥਾਪੜੇ ਦੇ ਨਾਲ ਕੱਲ੍ਹ ਜਿਹੜੀ ਅਨਾਊਂਸਮੈਂਟ ਸੋਨੀਆ ਫਰਸਟਨੋ ਨੇ ਕੀਤੀ ਟੂ ਡੀਲ ਵਿਦ ਦੀ ਟੌਕਸਿਕ ਡਰੱਗ ਕ੍ਰਾਈਸਿਸ, ਉਹਦੇ ਵਿੱਚ ਪਹਿਲਾਂ ਉਹਨਾਂ ਨੇ ਗੱਲ ਇਹ ਕਹੀ ਹੈ ਕਿ ਦੇਖੋ ਵੀ ਅਜੇ ਤੱਕ ਸਿਆਸੀ ਕਾਇਰਤਾ ਕਰਕੇ ਜਾਣਾ ਜਾ ਰਹੀਆਂ ਨੇ, ਵੀ ਸਾਨੂੰ ਦਲੇਰਾਨਾ ਫੈਸਲੇ ਲੈਣ ਦੀ ਲੋੜ ਹੈ। ਸੋ ਇਹਨਾਂ ਨੇ ਜਿਹੜਾ ਆਪਣਾ ਪਲੇਟਫਾਰਮ ਸਾਂਝਾ ਕੀਤਾ, ਜਿਹਨੂੰ ਇਹ ਕਹਿ ਲਓ ਵੀ ਇਹ ਕਹਿੰਦੇ ਨੇ ਵੀ ਸਾਡਾ ਦਲੇਰਾਨਾ ਉਹ ਸਟੈਂਸ ਆ ਟੌਕਸਿਕ ਡਰੱਗ ਕ੍ਰਾਈਸਿਸ ਨਾਲ ਨਜਿੱਠਣ ਦੇ ਵਾਸਤੇ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਸੇਫਰ ਸਪਲਾਈ ਆ ਉਹਨੂੰ ਐਕਸਪੈਂਡ ਕਰਾਂਗੇ, ਅਤੇ ਜਿਹੜਾ ਨੋਨ ਪ੍ਰਿਸਕ੍ਰਿਪਸ਼ਨ ਮਾਡਲ ਹੈ ਭਾਵ ਜਿਵੇਂ ਕਮਿਊਨਿਟੀ ਕੰਪੈਸ਼ਨ ਕਲੱਬਸ ਜਿਹਦੇ ਵਿੱਚ ਜਿਹੜੇ ਹਾਰਡ ਨਸ਼ੇ ਨੇ ਉਹ ਹਾਸਲ ਕਰਨ ਲਈ ਤੁਹਾਨੂੰ ਕਿਸੇ ਡਾਕਟਰੀ ਪਰਚੀ ਦੀ ਜ਼ਰੂਰਤ ਨਹੀਂ ਆ, ਅਤੇ ਉਹ ਇੱਕ ਅਜਿਹੇ ਕਲੱਬਸ ਕਮਿਊਨਿਟੀਜ਼ ਦੇ ਵਿੱਚ ਬਣੇ ਹੋਣਗੇ ਜਿਹੜੇ ਉਸ ਤਰ੍ਹਾਂ ਦੇ ਨਸ਼ੇ ਮੁਹੱਈਆ ਕਰਵਾਉਣਗੇ ਅਤੇ ਉਹਨਾਂ ਨੂੰ ਸਰਕਾਰ ਦੀ ਸਪੋਰਟ ਹੋਏਗੀ। ਉਹਨਾਂ ਨੇ ਇਸ ਤਰ੍ਹਾਂ ਦੇ ਮਾਡਲ ਦਾ ਕੱਲ੍ਹ ਜ਼ਿਕਰ ਕੀਤਾ ਵੀ ਉਹ ਇਸ ਨੂੰ ਅਜਿਹਾ ਮਾਡਲ ਲਾਗੂ ਕਰਨਗੇ।
ਉਹ ਮਾਡਲ ਜਿਹਨੂੰ ਲੀਜ਼ਾ ਲਪੁਆਇੰਟ ਅਤੇ ਡਾਕਟਰ ਬੋਨੀ ਹੈਨਰੀ ਲਾਗੂ ਕਰਵਾਉਣਾ ਚਾਹੁੰਦੇ ਸੀ, ਜਦੋਂ ਉਹਨਾਂ ਨੇ ਉਹ ਗੱਲ ਕੀਤੀ ਸੀ ਤਾਂ ਪ੍ਰੀਮੀਅਰ ਡੇਵਿਡ ਈਬੀ ਕਾਫੀ ਭੜਕ ਗਏ ਸੀ। ਉਹਨਾਂ ਨੇ ਕਿਹਾ ਡਾਕਟਰ ਬੋਨੀ ਹੈਨਰੀ ਦਾ ਅਸੀਂ ਬੜਾ ਸਤਿਕਾਰ ਕਰਦੇ ਹਾਂ, ਉਹਨਾਂ ਦੀ ਹਰ ਗੱਲ ਨਾਲ ਅਸੀਂ ਸਹਿਮਤ ਹਾਂ, ਉਹਨਾਂ ਦੇ ਨਾਲ ਖੜੇ ਹਾਂ, ਪਰ ਇਸ ਗੱਲ 'ਤੇ ਕਹਿੰਦੇ ਅਸੀਂ ਅਸਹਿਮਤ ਹਾਂ, ਇਹ ਚੀਜ਼ ਅਸੀਂ ਕਹਿੰਦੇ ਜਿਹੜੀ ਪਰਚੀ ਤੋਂ ਬਿਨਾਂ ਜਿਹੜੇ ਕੋਈ ਓਪੀਓਇਡ ਜਿਹੜੇ ਆਲਟਰਨੇਟਿਵਸ ਨੇ ਕਹਿੰਦੇ ਉਹ ਮੁਹੱਈਆ ਕਰਾਣੇ, ਕਹਿੰਦੇ ਵੀ ਆਰ ਨੋਟ ਗੋਇੰਗ ਟੂ ਗੋ ਵਿਦ ਦੈਟ।
ਸਗੋਂ ਵਾਸੂ ਜੀ, ਜਦੋਂ ਡਾਕਟਰ ਬੋਨੀ ਹੈਨਰੀ ਦਾ ਇਹੋ ਸਟਾਂਸ ਵੇਖਿਆ ਸੀ, ਉਹਨਾਂ ਦਿਨਾਂ ਦੇ ਵਿੱਚ ਹੀ ਪ੍ਰੀਮੀਅਰ ਨੇ ਟੌਕਸਿਕ ਡਰੱਗ ਕ੍ਰਾਈਸਿਸ ਨਾਲ ਨਜਿੱਠਣ ਲਈ ਇੱਕ ਨਵੇਂ ਸਲਾਹਕਾਰ ਨਿਯੁਕਤ ਕਰ ਲਈ ਸੀ, ਡਾਕਟਰ ਵੀਗੋ, ਡਾਕਟਰ ਡੇਨੀਅਲ ਵੀਗੋ, ਜਿਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਵੀ ਇਨਵੋਲੰਟਰੀ ਕੇਅਰ ਸੰਬੰਧੀ ਹੁਣ ਗੱਲਬਾਤ ਹੋਈ ਆ ਤਾਂ ਉਹਨਾਂ ਦਾ ਜ਼ਿਕਰ ਆਉਂਦਾ। ਤਾਂ ਡਾਕਟਰ ਡੇਨੀਅਲ ਵੀਗੋ ਨੂੰ ਸਿਰਫ਼ ਇਸ ਕਰਕੇ ਲਿਆਂਦਾ ਗਿਆ ਸੀ, ਉਦੋਂ ਹੀ ਗੱਲ ਵੀ ਚੱਲੀ ਸੀ ਵੀ ਕੀ ਹੁਣ ਬੀਸੀ ਐਨਡੀਪੀ ਸਰਕਾਰ ਅਤੇ ਡਾਕਟਰ ਬੋਨੀ ਹੈਨਰੀ ਵਿਚਕਾਰ ਜੋ ਉਹਨਾਂ ਦੀ ਨੇੜਤਾ ਸੀ, ਜੋ ਇੱਕ ਆਪਸ ਦੇ ਵਿੱਚ ਭਰੋਸਾ ਸੀ, ਕਿ ਉਹਦੇ ਵਿੱਚ ਕੋਈ ਤਲੇੜ ਪੈ ਗਈ ਲੱਗਦੀ ਆ। ਸੋ ਯੈਸ, ਯੂ ਆਰ ਰਾਈਟ ਕਿ ਡਾਕਟਰ ਬੋਨੀ ਹੈਨਰੀ ਵੱਲੋਂ ਅਤੇ ਲੀਜ਼ਾ ਲਪੁਆਇੰਟ ਜਿਹੜੇ ਕਿ ਰੀਸੈਂਟਲੀ ਰਿਟਾਇਰ ਹੋਏ ਨੇ ਐਸ ਚੀਫ ਕੋਰਨਰ, ਇਹਨਾਂ ਵੱਲੋਂ ਇਸ ਤਰ੍ਹਾਂ ਦੀ ਸੇਫਰ ਸਪਲਾਈ ਦੀ ਐਕਸਪੈਂਸ਼ਨ ਅਤੇ ਜਿਹੜੇ ਹਾਰਡ ਨਸ਼ੇ ਨੇ ਉਹ ਪ੍ਰਿਸਕ੍ਰਿਪਸ਼ਨ ਤੋਂ ਬਗੈਰ ਮੁਹੱਈਆ ਕਰਵਾਉਣ ਦਾ ਜਿਹੜਾ ਮਾਡਲ ਸੀ ਉਹਦੀ ਪ੍ਰੋੜਤਾ ਕੀਤੀ ਗਈ ਸੀ, ਅਤੇ ਇਸੇ ਕਰਕੇ ਲੀਜ਼ਾ ਲਪੁਆਇੰਟ ਨੇ ਕੱਲ੍ਹ ਇਹ ਸਾਰੀ ਪਾਲਿਸੀ ਦਾ ਸਮਰਥਨ ਕਰਦਿਆਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੋਨੀਆ ਫਰਸਟਨੋ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਪਾਲਿਸੀ ਨੂੰ ਐਂਡੋਰਸ ਕੀਤਾ।
ਇਸ ਪਾਲਿਸੀ ਦੇ ਵਿੱਚ ਵਿਜੇ ਜੀ ਉਹ ਇਹ ਵੀ ਗੱਲ ਕਰ ਰਹੇ ਨੇ, ਕਹਿੰਦੇ ਕਿ ਅਸੀਂ ਜਿਹੜੇ ਟ੍ਰੀਟਮੈਂਟ ਤੇ ਰਿਕਵਰੀ ਪ੍ਰੋਗਰਾਮਸ ਨੇ ਉਹਨਾਂ ਵਾਸਤੇ ਇੱਕ ਸਟੈਂਡਰਡ ਕੋਈ ਕਹਿੰਦੇ ਸਥਾਪਿਤ ਕਰਾਂਗੇ, ਉਹਨਾਂ ਨੂੰ ਰੈਗੂਲੇਟ ਕੀਤਾ ਜਾਏਗਾ ਕਿ ਟ੍ਰੀਟਮੈਂਟ ਤੇ ਰਿਕਵਰੀ ਦੀ ਪਰਿਭਾਸ਼ਾ ਕੀ ਹੈ। ਕਹਿੰਦੇ ਵੀ ਅਜੇ ਤੱਕ ਜਿਹੜਾ ਵੀ ਕੋਈ ਸਾਇੰਟਿਫਿਕ ਐਵੀਡੈਂਸ ਹੈ ਉਹ ਇੰਨਾ ਹੈ ਨਹੀਂ, ਕਹਿੰਦੇ ਦੇਰ ਇਜ਼ ਡੈਥ ਆਫ ਐਵੀਡੈਂਸ ਕਿ ਐਵੀਡੈਂਸ ਦੀ ਬੜੀ ਘਾਟ ਹੈ ਕਿ ਇਹ ਕੋਈ ਪ੍ਰੂਫ ਹੈ ਨਹੀਂ ਸਾਡੇ ਕੋਲ। ਕਹਿੰਦੇ ਕਿ ਇਹ ਜਿਹੜੇ ਟ੍ਰੀਟਮੈਂਟ ਪ੍ਰੋਗਰਾਮਸ ਨੇ ਦੇ ਆਰ ਐਕਚੁਲੀ ਇਫੈਕਟਿਵ। ਕਹਿੰਦੇ ਵੀ ਇਸ ਵੇਲੇ ਪੋਪੂਲਿਸਟ ਓਪੀਨੀਅਨ ਨੂੰ ਦੇਖਦਿਆਂ ਹੋਇਆ ਸਰਕਾਰ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹ ਵਾਅਦਾ ਕਰ ਰਹੀਆਂ ਨੇ, ਪਰ ਕਹਿੰਦੇ ਇਹਦਾ ਕੋਈ ਐਵੀਡੈਂਸ ਹੈ ਨਹੀਂ। ਉਹਨਾਂ ਨੇ ਇਹ ਦਾਅਵਾ ਕੀਤਾ ਕਹਿੰਦੇ ਈਵਨ ਜਿਹੜੀ ਡਾਕਟਰ ਵੀਗੋ ਦੀ ਰਿਪੋਰਟ ਆਈ ਸੀ ਜਿਹਦੇ ਆਧਾਰ ਤੇ ਡੇਵਿਡ ਈਬੀ ਨੇ ਕਿਹਾ ਸੀ ਅਸੀਂ ਇਹ ਫੈਸਲਾ ਕੀਤਾ, ਕਹਿੰਦੇ ਉਸ ਰਿਪੋਰਟ ਦੇ ਵਿੱਚ ਵੀ ਲਿਖਿਆ ਹੋਇਆ ਕਿ ਜਿਹੜਾ ਸਾਇੰਟਿਫਿਕ ਐਵੀਡੈਂਸ ਬੜਾ ਘੱਟ ਹੈ
ਜਿਹੜਾ ਸੀਗਾ ਅਬਾਊਟ ਇਨਵੋਲੰਟਰੀ ਕੇਅਰ।
ਹਾਂਜੀ, ਇਨਵੋਲੰਟਰੀ ਕੇਅਰ ਬਾਰੇ। ਤੇ ਨਾਲ ਵਿਜੇ ਜੀ ਚੌਥੀ ਗੱਲ ਇਹਦੇ ਵਿੱਚ ਇਹ ਵੀ ਲਿਖੀ ਗਈ ਹੈ, ਕਹਿੰਦੇ ਸਕੂਲਾਂ ਦੇ ਵਿੱਚ
ਮੈਂਟਲ ਹੈਲਥ ਸਪੋਰਟ
ਐਜੂਕੇਸ਼ਨ ਡਰੱਗ ਐਜੂਕੇਸ਼ਨ ਤੇ ਮੈਂਟਲ ਹੈਲਥ ਸਪੋਰਟਸ ਦੇ ਵਿੱਚ ਵਾਧਾ ਕੀਤਾ ਜਾਏਗਾ, ਡਰੱਗ ਐਜੂਕੇਸ਼ਨ ਨੂੰ ਅਪਡੇਟ ਤੇ ਇੰਪਰੂਵ ਕੀਤਾ ਜਾਏਗਾ, ਮੈਂਟਲ ਹੈਲਥ ਸਪੋਰਟਸ ਨੂੰ ਐਨਹੈਂਸ ਕੀਤਾ ਜਾਏਗਾ ਸਕੂਲਾਂ ਦੇ ਵਿੱਚ।
ਸੋ ਡਰੱਗ ਐਜੂਕੇਸ਼ਨ ਤੋਂ ਕੀ ਭਾਵ ਹੈ, ਹੁਣ ਅਸੀਂ ਵਾਸੂ ਜੀ ਪਿਛਲੇ ਸਾਲ ਇੱਕ ਸਟੋਰੀ ਸਾਂਝੀ ਕੀਤੀ ਸੀ, ਇੱਕ ਵੈਨਕੂਵਰ ਆਈਲੈਂਡ ਦੇ ਵਿੱਚ ਸਕੂਲ ਸੀ ਜਿੱਥੇ ਕਿ ਡਰੱਗ ਐਜੂਕੇਸ਼ਨ ਦੇ ਨਾਂ ਤੇ ਬੱਚਿਆਂ ਨੂੰ ਇਹ ਦੱਸਿਆ ਗਿਆ ਸੀ ਕਿ ਨੱਕ ਰਾਹੀਂ ਨਸ਼ਾ ਸੁਰੱਖਿਅਤ ਢੰਗ ਨਾਲ ਕਿਵੇਂ ਖਿੱਚਣਾ।
ਹਾਂਜੀ,
ਉਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਗੱਲ ਸੀ। ਫਿਰ ਸਕੂਲ ਬੋਰਡ ਨੇ ਇਹ ਕਹਿ ਕੇ ਖੇੜਾ ਛੜਾਇਆ ਸੀ ਕਿ ਜੀ ਉਹ ਪ੍ਰੈਜੈਂਟੇਸ਼ਨ ਤਾਂ ਕਿਸੇ ਥਰਡ ਪਾਰਟੀ ਵੱਲੋਂ ਸਕੂਲ ਦੇ ਵਿੱਚ ਆ ਕੇ ਦਿੱਤੀ ਗਈ ਸੀ, ਉਹ ਸਾਡੇ ਐਜੂਕੇਸ਼ਨ ਪਲਾਨ ਦਾ ਹਿੱਸਾ ਨਹੀਂ ਸੀ। ਉਦੋਂ ਸਵਾਲ ਇਹ ਉੱਠਿਆ ਸੀ,
ਬੁਲਾਇਆ ਤਾਂ ਤੁਸੀਂ,
ਬੁਲਾਇਆ ਤਾਂ ਤੁਸੀਂ ਸੀ, ਇੱਦਾਂ ਹੀ ਥੋੜੇ ਕੋਈ ਧੱਕੇ ਨਾਲ ਹੀ ਆ ਕੇ ਵੜ ਕੇ ਪ੍ਰੈਜੈਂਟੇਸ਼ਨ ਦੇ ਗਿਆ।
ਆਈ ਥਿੰਕ ਕੋਚਨ ਸਕੂਲ ਡਿਸਟ੍ਰਿਕਟ,
ਕੋਚਨ ਸਕੂਲ ਡਿਸਟ੍ਰਿਕਟ, ਯੂ ਆਰ ਰਾਈਟ, ਯੈਸ, ਕੋਚਨ ਸਕੂਲ ਡਿਸਟ੍ਰਿਕਟ ਇਨ ਦਾ ਵੈਨਕੂਵਰ ਆਈਲੈਂਡ। ਸੋ ਵਾਸੂ ਜੀ, ਜੇ ਹੁਣ ਡਰੱਗ ਐਜੂਕੇਸ਼ਨ ਦੀ ਐਕਸਪੈਂਸ਼ਨ ਦਾ ਕੀ ਇਹ ਮਤਲਬ ਹੋਏਗਾ, ਸੋ ਇਹ ਦੇਖਣਾ ਹੋਏਗਾ, ਕਿਉਂਕਿ ਜਿਸ ਤਰ੍ਹਾਂ ਦਾ ਸਟੈਂਸ ਇਹਦੇ ਵਿੱਚੋਂ ਨਜ਼ਰ ਆਉਂਦਾ ਹੁਣ ਤੱਕ, ਦੇਖੋ ਜਿਹੜੇ ਬੀ ਸੀ ਐਨ ਡੀ ਪੀ ਦਾ ਸਟੈਂਸ ਆ, ਅਸੀਂ ਟੌਕਸਿਕ ਡਰੱਗ ਕ੍ਰਾਈਸਿਸ ਦੇ ਮਾਮਲੇ ਦੇ ਵਿੱਚ ਉਹਦੇ ਵਿੱਚ ਵੱਡੀਆਂ ਤਬਦੀਲੀਆਂ ਵੇਖੀਆਂ ਨੇ। ਡੀਕ੍ਰਿਮੀਨਲਾਈਜੇਸ਼ਨ ਦੀ ਪਾਲਿਸੀ, ਪਹਿਲਾਂ ਉਹਨੂੰ ਪ੍ਰੀ ਮੈਚਿਓਰਲੀ ਖਤਮ ਕੀਤਾ ਗਿਆ, ਫਿਰ ਇਨਵੋਲੰਟਰੀ ਕੇਅਰ ਦੇ ਵੀ ਪੱਖ ਦੇ ਵਿੱਚ ਹੁਣ ਬੀਤੇ ਦਿਨਾਂ ਦੇ ਵਿੱਚ ਡੇਵਿਡ ਈ ਬੀ ਨਿਤਰੇ ਨੇ। ਬੀ ਸੀ ਕੰਜ਼ਰਵੇਟਿਵ ਜੌਨ ਰਸਟੈਟ ਤੇ ਸ਼ੁਰੂ ਤੋਂ ਹੀ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਨਾ ਡੀਕ੍ਰਿਮੀਨਲਾਈਜੇਸ਼ਨ ਕਰਨੀ ਆ, ਨਾ ਕੋਈ ਸੇਫਰ ਸਪਲਾਈ ਮੁਹੱਈਆ ਕਰਵਾਉਣੀ ਆ, ਨਾ ਕੋਈ ਸਕੂਲਾਂ ਦੇ ਵਿੱਚ ਡਰੱਗ ਸੰਬੰਧੀ ਐਜੂਕੇਸ਼ਨ ਦੇਣੀ ਆ। ਜੇ ਫੋਕਸ ਕਰਨਾ ਤਾਂ ਸਿਰਫ ਤੇ ਸਿਰਫ ਟ੍ਰੀਟਮੈਂਟ ਤੇ ਕਰਨਾ, ਭਾਵੇਂ ਉਹ ਵੋਲੰਟਰੀ ਹੋਵੇ ਭਾਵੇਂ ਇਨਵੋਲੰਟਰੀ ਹੋਵੇ। ਅੱਛਾ, ਕੱਲ੍ਹ ਲੀਜ਼ਾ ਪੁਆਇੰਟ ਨੇ ਗੱਲ ਹੋਰ ਆਖੀ, ਉਹਨਾਂ ਨੇ ਜਦੋਂ ਆਹ ਗੱਲ ਕਰ ਰਹੇ ਸੀ ਨਾ ਵੀ ਇਨਵੋਲੰਟਰੀ ਕੇਅਰ ਦੇ ਵਾਸਤੇ ਕੋਈ ਐਵੀਡੈਂਸ ਇੰਨਾ ਐਗਜ਼ਿਸਟ ਨਹੀਂ ਕਰਦਾ ਕਿ ਕੀ ਇਹਦੇ ਨਾਲ ਸੱਚਮੁੱਚ ਨਸ਼ੇ ਦੇ ਆਦੀ ਹੋਏ ਵਿਅਕਤੀਆਂ ਨੂੰ ਫਾਇਦਾ ਹੁੰਦਾ, ਭਾਵ ਨਸ਼ੇ ਦੇ ਆਦੀ ਹੋਏ ਵਿਅਕਤੀ ਨੂੰ ਉਹਦੀ ਮਰਜ਼ੀ ਦੇ ਖਿਲਾਫ ਦਿੱਤੇ ਟ੍ਰੀਟਮੈਂਟ ਦਾ ਕਿ ਉਹਨੂੰ ਕੋਈ ਬੈਨੀਫਿਟ ਹੁੰਦਾ ਕਿ ਨਹੀਂ। ਉਹਨਾਂ ਨੇ ਨਾਲ ਇਹ ਗੱਲ ਵੀ ਆਖੀ ਵੀ ਜਿਹੜੇ ਲੋਕ ਵੋਲੰਟਰੀ ਕੇਅਰ ਹਾਸਲ ਕਰਨਾ ਚਾਹੁੰਦੇ ਨੇ, ਜਿਹੜੀ ਆਪਣੀ ਇੱਛਾ, ਜਿਹੜੇ ਕਹਿੰਦੇ ਨੇ ਵੀ ਨਸ਼ੇ ਦੀ ਮੈਨੂੰ ਇਸ ਵੇਲੇ ਲੱਤ ਲੱਗੀ ਹੋਈ ਆ, ਮੈਨੂੰ ਕੇਅਰ ਪ੍ਰਦਾਨ ਕਰੋ, ਮੈਨੂੰ ਸੇਵਾਵਾਂ ਪ੍ਰਦਾਨ ਕਰੋ ਤਾਂ ਕਿ ਮੈਂ ਨਸ਼ਾ ਛੱਡ ਸਕਾਂ। ਵੋਲੰਟਰੀ ਕੇਅਰ ਹਾਸਲ ਕਰਨ ਵਾਲਿਆਂ ਨੂੰ ਤਾਂ ਸੇਵਾ ਮਿਲ ਨਹੀਂ ਪਾ ਰਹੀ, ਇਨਵੋਲੰਟਰੀ ਕੇਅਰ ਦੀਆਂ ਗੱਲਾਂ ਪਾਰਟੀਜ਼ ਕਰ ਰਹੀਆਂ ਨੇ। ਸੋ ਉਹਨਾਂ ਨੇ ਕੱਲ੍ਹ ਇਸ ਚੀਜ਼ ਨੂੰ ਵੀ ਹਾਈਲਾਈਟ ਕੀਤਾ ਹੈ।
ਸੋ ਬੀ ਸੀ ਗ੍ਰੀਨ ਪਾਰਟੀ ਵੱਲੋਂ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਜ਼ ਨੇ, ਬੀ ਸੀ ਐਨ ਡੀ ਪੀ, ਬੀ ਸੀ ਕੰਸਰਵੇਟਿਵਸ, ਉਹ ਸਿਰਫ ਤੇ ਸਿਰਫ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਅਤੇ ਜਿਹੜਾ ਸਾਡਾ ਕਹਿੰਦੇ ਪਲੇਟਫਾਰਮ ਹੈ ਉਹ ਐਵੀਡੈਂਸ ਬੇਸਡ ਹੈ, ਉਹ ਸਾਇੰਸ ਦੇ ਉੱਤੇ ਆਧਾਰਿਤ ਹੈ, ਅਸੀਂ ਪੋਪੂਲਿਸਟ ਗੱਲ ਨਹੀਂ ਕਰ ਰਹੇ, ਅਸੀਂ ਪ੍ਰਮਾਣ ਦੇ ਆਧਾਰ ਤੇ ਕਹਿੰਦੇ ਗੱਲ ਕਰ ਰਹੇ। ਸੋ ਇਹ ਗੱਲ ਕਹੀ
ਜੀ। ਬਸ ਜੀ, ਵਟਸਐਪ 'ਤੇ ਮੈਸੇਜ ਆਇਆ ਇੱਕ,
ਮੈਂ ਪੜ੍ਹਿਆ,
ਰਿਲੇਟਡ ਬਟ ਅਨਰਿਲੇਟਡ। ਉਹ ਕਹਿੰਦੇ ਜੀ ਪਲੀਜ਼ ਹੈਲਪ ਟੂ ਡਿਸਾਈਡ ਵੇਅਰ ਟੂ ਵੋਟ। ਓਕੇ, ਜਿਹੜੀ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ, ਆਈ ਥਿੰਕ ਇਹਦਾ ਮਕਸਦ ਇਹੀ ਆ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਸਾਰੀ ਹੋਵੇ, ਫਿਰ ਤੁਸੀਂ ਆਪਣਾ ਡਿਸੀਜਨ ਬਣਾਓ ਕਿ ਤੁਸੀਂ ਕਿੱਥੇ ਵੋਟ ਕਰਨਾ, ਕਿੱਥੇ ਵੋਟ ਨਹੀਂ ਕਰਨਾ। ਕਹਿੰਦੇ ਮੈਨੂੰ ਪਾਰਟੀ, ਕੋਈ ਪਰਟੀਕੁਲਰ ਪਾਰਟੀ ਪਸੰਦ ਆ ਪਰ ਉਹਦਾ ਉਮੀਦਵਾਰ ਪਸੰਦ ਨਹੀਂ ਆ, ਅਤੇ ਕਹਿੰਦੇ ਫਿਰ ਕੀ ਕਰੀਏ, ਪਾਰਟੀ ਬੰਦਾ ਦੇਖ ਕੇ ਕੀਤੀ ਜਾਵੇ ਕਿ ਵੋਟ ਬੰਦਾ ਵੇਖ ਕੇ ਪਾਈ ਜਾਵੇ ਜਾਂ ਪਾਰਟੀ ਵੇਖ ਕੇ ਪਾਈ ਜਾਵੇ, ਜਾਂ ਆਪਣਾ ਸਿਸਟਮ ਹੈ ਬਸ ਜੀ।
ਸੋ ਦੇਖੋ ਜਿਹੜੀ ਤਾਂ ਜਿਹੜੀ ਗੱਲ ਕਹਿ ਲਓ ਵੀ ਪੋਲੀਟੀਕਲੀ ਕਰੈਕਟ ਗੱਲ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਕਿਹਾ ਜਾਂਦਾ ਕਿ ਉਮੀਦਵਾਰ ਨੂੰ ਦੇਖ ਕੇ ਵੋਟ ਪਾਈ ਜਾਏ
ਜੀ,
ਕਿ ਤੁਸੀਂ ਉਮੀਦਵਾਰ ਦੇਖੋ ਕੌਣ ਹੈ, ਕੈਂਡੀਡੇਟ ਕੌਣ ਹੈ, ਉਹਦੇ ਆਧਾਰ 'ਤੇ ਤੁਸੀਂ ਫੈਸਲਾ ਕਰੋ, ਕਿਉਂਕਿ ਤੁਸੀਂ ਪਾਰਟੀ ਦੇ ਲੀਡਰ ਨੂੰ ਨਹੀਂ ਚੁਣ ਰਹੇ, ਤੁਸੀਂ ਉਮੀਦਵਾਰ ਨੂੰ ਚੁਣ ਰਹੇ ਹੋ ਜਿਹੜਾ ਤੁਹਾਡੀ ਰਾਈਡਿੰਗ ਨੂੰ ਰੈਪ੍ਰੈਜ਼ੈਂਟ ਕਰੇਗਾ, ਜਿਹੜਾ ਤੁਹਾਡਾ ਨੁਮਾਇੰਦਾ ਹੈ, ਉਹ ਅਗਾਂਹ ਫਿਰ ਲੈਜਿਸਲੇਚਰ ਵਿੱਚ ਜਾ ਕੇ ਬੈਠੇਗਾ ਤੇ ਤੁਹਾਡੀ ਆਵਾਜ਼ ਉੱਥੇ ਪਹੁੰਚਾਏਗਾ ਕਿ ਕੱਲ ਨੂੰ ਜਦੋਂ ਤੁਹਾਨੂੰ ਕੋਈ ਮਸਲਾ ਹੋਏਗਾ ਤੁਹਾਡੇ ਇਲਾਕੇ ਵਿੱਚ, ਤੁਸੀਂ ਆਪਣੇ ਉਸ ਕੈਂਡੀਡੇਟ ਨਾਲ ਜਾ ਕੇ, ਆਪਣੇ ਉਸ ਨੁਮਾਇੰਦੇ ਨਾਲ, MLA ਨਾਲ ਜਾ ਕੇ ਗੱਲ ਕਰਨੀ ਹੈ, ਤੇ ਉਹ ਫਿਰ ਤੁਹਾਡੀ ਗੱਲ ਵਿਕਟੋਰੀਆ ਤੱਕ ਲੈ ਕੇ ਜਾਏਗਾ ਲੈਜਿਸਲੇਚਰ ਵਿੱਚ। ਸਿਸਟਮ ਤਾਂ ਇੱਦਾਂ ਚੱਲਦਾ, ਬਟ ਵੀ ਹੈਵ ਸੀਨ ਪਿਛਲੇ ਕੁਝ ਸਾਲਾਂ ਤੋਂ ਵਿਦ ਦ ਐਡਵੈਂਟ ਆਫ ਸੋਸ਼ਲ ਮੀਡੀਆ ਸੈਂਟਰਲਾਈਜੇਸ਼ਨ ਬਹੁਤ ਵੱਧ ਗਈ ਹੈ ਕਿ ਡੈਮੋਕ੍ਰੇਸੀ ਦੇ,
ਸਪੈਸ਼ਲੀ ਜਿਹੜੀ ਪਾਰਟੀ ਵਿਪ ਹੈ, ਜਦੋਂ ਕੋਈ ਮਸਲਾ ਆਉਂਦਾ ਵੀ ਸਾਰੇ ਪਾਰਟੀ ਦੇ ਮੈਂਬਰ ਰਲ ਕੇ ਵੋਟ ਕਰਨਗੇ, ਤੁਸੀਂ ਆਪਣੀ ਇੰਡੀਵਿਜੁਅਲ ਤੁਹਾਡਾ ਸਟੈਂਸ ਜੋ ਵੀ ਹੋਵੇ ਤੁਹਾਨੂੰ ਪਾਰਟੀ ਨਾਲ ਰਲ ਕੇ ਵੋਟ ਕਰਨੀ ਪੈਣੀ ਹੈ।
ਬਿਲਕੁਲ, ਐਂਡ ਜਿਹੜੇ ਉਮੀਦਵਾਰ ਨੇ, ਜਿਹੜੇ ਕੋਈ MLAs ਨੇ, ਐਂਡ ਆਈ ਵੁੱਡ ਗੋ ਐਜ ਫਾਰ ਐਸ ਸੇਇੰਗ ਕਿ ਜਿਹੜੇ ਈਵਨ ਕੈਬਨਿਟ ਮੈਂਬਰਸ ਨੇ, ਉਹਨਾਂ ਦੇ ਕੋਲ ਉਨੀਆਂ ਪਾਵਰਾਂ ਹੈ
ਨਹੀਂ ਜਿੰਨੀਆਂ ਲੱਗਦੀਆਂ ਨੇ।
ਜਿਹੜੀਆਂ ਲੀਡਰਸ ਨੇ ਇੱਥੇ ਆਪਣੇ ਸੂਬੇ ਦੇ ਵਿੱਚ, ਪ੍ਰੀਮੀਅਰ ਤੇ ਫੈਡਰਲ ਸਰਕਾਰ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ, ਉਹਨਾਂ ਦੇ ਕੋਲ ਸਾਰੀਆਂ ਪਾਵਰਸ ਨੇ, ਉਹ ਡਿਸਾਈਡ ਕਰਦੇ ਨੇ ਕਿ ਪਾਲਿਸੀ ਕਿੱਧਰ ਨੂੰ ਜਾਏਗੀ।
ਜਾਂ ਕਹਿ ਲਓ ਕੋਰ ਗਰੁੱਪ 2-4 ਜਣਿਆਂ ਦਾ ਹੁੰਦਾ, ਉਹਨਾਂ ਵੱਲੋਂ ਇਹ ਬਸ ਵੀ ਸੁਣਨ ਨੂੰ ਤਾਂ ਇਹ ਵੀ ਮਿਲਦਾ ਵੀ ਪਾਲਿਸੀ ਡਰਾਫਟ ਹੋ ਗਈ, ਉਹਦੇ ਟਾਕਿੰਗ ਪੁਆਇੰਟਸ ਬਣ ਜਾਂਦੇ ਨੇ, ਸਾਰਿਆਂ ਨੂੰ ਕਾਪੀਆਂ ਵੰਡ ਦਿੱਤੀਆਂ ਜਾਂਦੀਆਂ ਨੇ। ਤਾਂਹੀਓ ਕਦੇ ਵੀ ਨੋਟ ਕਰਿਓ, ਜਦੋਂ ਕਿਸੇ ਇੱਕ ਪਾਲਿਸੀ ਬਾਰੇ ਗੱਲ ਹੋਣੀ ਸ਼ੁਰੂ ਹੁੰਦੀ ਆ, ਤੁਸੀਂ ਜਿੱਥੇ ਮਰਜ਼ੀ ਉਹਨਾਂ ਦਾ ਬਿਆਨ ਭਾਵੇਂ ਪੜ੍ਹ ਲਓ, ਭਾਵੇਂ ਸੋਸ਼ਲ ਮੀਡੀਆ 'ਤੇ ਲਿਖਿਆ ਵੇਖ ਲਓ, ਭਾਵੇਂ ਕਿਸੇ ਇੰਟਰਵਿਊ ਦੇ ਵਿੱਚ ਸੁਣੋ, ਉਹ ਇੱਕੋ ਗੱਲ ਵਾਰ ਵਾਰ ਦੁਹਰਾਈ ਜਾਂਦੀ ਹੈ ਕਿਉਂਕਿ ਟਾਕਿੰਗ ਪੁਆਇੰਟਸ ਉਹੀ ਹੁੰਦੇ ਨੇ।
ਇਹ ਤਾਂ ਚਲੋ ਮੈਨੂੰ ਲੱਗਦਾ ਚੰਗੀ ਗੱਲ ਵੀ ਹੈ ਕਿ ਇਹਦੇ ਨਾਲ ਇੱਕ ਸਾਰਤਾ ਹੁੰਦੀ ਹੈ, ਇੱਦਾਂ ਨਹੀਂ ਵੀ ਕੋਈ ਕੁਝ ਕਹੀ ਜਾਂਦਾ, ਕੋਈ ਕੁਝ ਕਹੀ ਜਾਂਦਾ, ਪਰ ਗੱਲ ਜਦੋਂ ਉਹ ਟਾਕਿੰਗ ਪੁਆਇੰਟਸ ਤਿਆਰ ਕੀਤੇ ਗਏ, ਉਹਦੇ ਵਿੱਚ ਕਿੰਨੀ ਸੇ ਸੀ,
ਇਨਪੁੱਟ ਕਿੰਨਾ ਸੀ,
ਇਨਪੁੱਟ ਕਿੰਨਾ ਸੀ। ਸੋ ਅਨਫੋਰਚੁਨੇਟਲੀ ਅਸੀਂ ਪਿਛਲੇ ਕੁਝ ਸਾਲਾਂ ਤੋਂ ਇਹ ਟ੍ਰੈਂਡ ਵੇਖ ਰਹੇ ਹਾਂ ਕਿ ਜਿਹੜੇ ਨੁਮਾਇੰਦੇ ਨੇ ਅਸਲ ਦੇ ਵਿੱਚ ਡੈਮੋਕ੍ਰੇਸੀ ਦਾ, ਜਿਹੜਾ ਕਹਿ ਲਓ ਵੀ ਪਿੱਲਰਸ ਨੇ, ਉਹਨਾਂ ਦੀ ਹੁਣ ਰੈਲੇਵੈਂਸ ਜਿਹੜੀ ਆ ਦਿਨ ਬਾ ਦਿਨ ਘਟਦੀ ਜਾ ਰਹੀ ਹੈ, ਕਿਉਂਕਿ ਪਹਿਲਾਂ ਹੁੰਦਾ ਸੀ ਕਿ ਜਿਹੜਾ ਕੋਈ ਲੀਡਰ ਹੈ ਜਿਹੜਾ ਵਿਕਟੋਰੀਆ ਵਿੱਚ ਹੈ, ਉਹਦੇ ਲਈ ਡਾਇਰੈਕਟ ਪਹੁੰਚ ਕਰਨੀ ਐਬਟਸਫੋਰਡ ਦੇ ਕਿਸੇ ਰੈਜੀਡੈਂਟ ਦੇ ਨਾਲ ਉਹਦੇ ਨਾਲ ਔਖੀ ਸੀ। ਹੁਣ ਸੋਸ਼ਲ ਮੀਡੀਆ ਤੇ ਉਹ ਵੀਡੀਓ ਬਣਾ ਕੇ ਨਾਲ ਦੇ ਨਾਲ ਰੀਲ ਬਣਾ ਕੇ, ਅੱਜ ਦਿਹਾੜੀ ਦੇ ਵਿੱਚ ਹੁਣ ਜੋ ਕੈਂਪੇਨ ਚੱਲਦੀ ਹੈ, ਪੰਜ ਛੇ ਵੀਡੀਓ ਜਿਹੜੀਆਂ ਨੇ ਲੀਡਰਸ ਵੱਲੋਂ ਬਣਾ ਕੇ ਪਾਈਆਂ ਜਾ ਰਹੀਆਂ ਨੇ, ਤੇ ਜਿਹੜੇ ਪ੍ਰੀਮੀਅਰਸ਼ਿਪ ਦੇ ਉਮੀਦਵਾਰ ਨੇ,
ਬਿਲਕੁਲ,
ਸੋ ਉਹ ਡਾਇਰੈਕਟ ਰੀਚ ਆਊਟ ਕਰ ਪਾ ਰਹੇ ਨੇ। ਸੋ ਜਿਹੜਾ ਵਿੱਚ ਵਾਲਾ ਜਿਹੜਾ ਕਹਿ ਲਓ ਮੈਸੇਂਜਰ ਸੀ, ਉਹਦਾ ਰੋਲ ਜਿਹੜਾ ਉਹ ਘੱਟ ਗਿਆ,
ਡਿਮਿਨਿਸ਼ ਹੋ ਗਿਆ,
ਤੇ ਉਹਦੇ ਨਾਲ ਡੈਮੋਕ੍ਰੇਸੀ ਨੂੰ ਢਾਹ ਲੱਗੀ ਆ। ਸੋ ਕਹਿਣਾ ਤਾਂ ਇਹੀ ਬਣਦਾ ਸਾਡਾ ਕਿ ਜੇ ਤੁਸੀਂ ਉਮੀਦਵਾਰ ਦੇਖ ਕੇ ਵੋਟ ਪਾਓ, ਪਰ ਅਨਫੋਰਚੁਨੇਟਲੀ ਦੈਟਸ ਨਾਟ ਹਾਊ ਥਿੰਗਸ ਆਰ ਬੀਂਗ ਰਨ ਆਫ ਲੇਟ।
ਪੰਜਾਬੀ ਫਿਲਮਾਂ ਵਾਲਾ ਹਿਸਾਬ ਹੋ ਗਿਆ ਨਾ ਵੀ ਜਿਹੜਾ ਹੀਰੋ ਆ ਬਸ ਉਹੀ ਆ, ਹੀਰੋ ਭਾਵੇਂ ਜਿਹੋ ਜਿਹਾ ਮਰਜ਼ੀ ਕੰਮ ਕਰਦਾ ਹੋਵੇ ਉਹਦੇ ਆਲੇ ਦੁਆਲੇ ਵਾਲੇ ਐਕਟਰ ਭਾਵੇਂ ਚੰਗੇ ਵੀ ਹੋਣ ਉਹ ਦੱਬੇ ਜਾਂਦੇ ਨੇ, ਜੇ ਉਹ ਐਕਟਰ ਮਾੜੇ ਨੇ ਤਾਂ ਬੰਦਾ ਕਹਿੰਦਾ ਵੀ ਫਿਲਮ ਤਾਂ ਹੀਰੋ ਦਾ ਪੋਸਟਰ ਤੇ ਕਿਹਦਾ ਚਿਹਰਾ, ਉਹਨੂੰ ਵੇਖ ਕੇ ਫਿਲਮ ਚੱਲਣੀ ਆ ਜਾਂ ਨਹੀਂ ਚੱਲਣੀ, ਸੋ ਹਾਲ ਉਹ ਹੋ ਗਿਆ ਹੋਇਆ। ਵਸੂ ਜੀ ਕੁਇਕਲੀ ਇੱਕ ਗੱਲ ਕਰ ਲਈਏ, ਇੱਕ ਸਰਵੇ ਕੀਤਾ ਗਿਆ ਨੈਵੀਗੇਟਰ ਵੱਲੋਂ ਹੈਲਥ ਕੇਅਰ ਨਾਲ ਸੰਬੰਧਿਤ, ਜਿਹਦੇ ਵਿੱਚ ਲਗਭਗ ਅੱਧੇ ਰਿਸਪੋਂਡੈਂਟਸ ਨੇ ਇਹ ਕਿਹਾ ਕਿ ਕੈਨੇਡਾ ਦੇ ਵਿੱਚ ਹੈਲਥ ਕੇਅਰ ਦਾ ਐਕਸੈਸ ਹੈ ਜਿਹੜਾ ਉਹ ਬੱਤਰ ਹੋਇਆ। ਅਤੇ ਹੁਣ ਵਾਸੂ ਜੀ ਹੈਲਥ ਕੇਅਰ ਦੇ ਵਿੱਚ ਮੇਜਰ ਰਿਫੋਰਮ ਦੀ ਹਮਾਇਤ ਕਰਦੇ ਨੇ ਤਕਰੀਬਨ 73% ਰਿਸਪੋਂਡੈਂਟਸ, ਜਿਹਦੇ ਵਿੱਚ ਉਹਨਾਂ ਦਾ ਇਹ ਵੀ ਕਹਿਣਾ ਵੀ ਇਹਦੇ ਵਿੱਚ ਪ੍ਰਾਈਵੇਟ ਕੇਅਰ ਦੀ ਗੁੰਜਾਇਸ਼ ਵੀ ਹੋਣੀ ਚਾਹੀਦੀ ਆ, ਅਤੇ ਇਹ 2022 ਦੇ ਮੁਕਾਬਲੇ ਜੇ ਵੇਖੀਏ 14% ਦਾ ਵਾਧਾ ਹੈ।
ਅਤੇ 50% ਲੋਕ ਕਹਿ ਰਹੇ ਨੇ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਮੈਡੀਕਲ ਕੇਅਰ ਦੀ ਜਿਹੜੀ ਐਕਸੈਸ ਹੈ ਉਹਨਾਂ ਦੀ ਖਰਾਬ ਹੋਈ ਹੈ, ਪਹਿਲਾਂ ਨਾਲੋਂ ਵਰਸਨ ਹੋਈ ਹੈ ਹੋਰ ਬਦਤਰ ਹੋ ਗਈ ਹੈ। ਅਤੇ ਇਹਨਾਂ ਨੇ ਇਹ ਵੀ 66% ਲੋਕਾਂ ਦਾ ਕਹਿਣਾ ਸੀ ਕਿ ਸਰਜਰੀਜ਼ ਵਾਸਤੇ ਉਹਨਾਂ ਨੂੰ ਬਹੁਤ ਜ਼ਿਆਦਾ ਅਨਰੀਜ਼ਨੇਬਲ ਸਮਾਂ ਜਿਹੜੀ ਵੇਟ ਕਰਨੀ ਪੈ ਰਹੀ ਹੈ।
ਸੋ ਇਹੀ ਗੱਲ ਇੱਕ ਵਾਰ ਫੇਰ ਤੋਂ ਕਿ ਹੈਲਥ ਕੇਅਰ ਦੇ ਵਿੱਚ ਮੇਜਰ ਰਿਫੋਰਮ ਦੀ ਜਿਹੜੀ ਗੱਲ ਹੁੰਦੀ ਆ ਕਿ ਓਵਰਹੌਲ ਦੀ ਜ਼ਰੂਰਤ ਆ, ਜਿਹੜਾ ਉਹ ਵਾਲਾ ਇੱਕ ਸੈਂਟੀਮੈਂਟ ਆ ਉਹ ਵਿਦਿਨ ਦ ਕੰਟਰੀ ਵੀ ਪ੍ਰਬਲ ਹੁੰਦਾ ਜਾ ਰਿਹਾ।
ਇੰਟਰਸਟਿੰਗ ਗੱਲ ਇਹ ਵੀ 73% ਲੋਕ ਇਹ ਤਾਂ ਕਹਿ ਰਹੇ ਨੇ ਕਿ ਵੱਡੀ ਕੋਈ ਤਬਦੀਲੀ ਹੋਵੇ, ਪ੍ਰਾਈਵੇਟ ਸੈਕਟਰ ਦਾ ਵੀ ਉਹਦੇ ਵਿੱਚ ਵੱਡਾ ਰੋਲ ਹੋਵੇ, ਪਰ 66% ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਫੇਅਰ ਨਹੀਂ ਹੋਏਗਾ ਕਿ ਤੁਸੀਂ ਮੈਡੀਕਲ ਕੇਅਰ ਵਾਸਤੇ ਪੈਸੇ ਅਦਾ ਕਰੋ, ਕਹਿੰਦੇ ਉਹਦੇ ਨਾਲ ਜਿਹੜੇ ਧਨਾਟ ਲੋਕ ਨੇ ਉਹਨਾਂ ਨੂੰ ਬਿਹਤਰ ਕੇਅਰ ਮਿਲ ਜਾਏਗੀ।
ਅੱਛਾ ਹੁਣ ਸੋ ਇਹਦੇ ਬਾਰੇ ਆਪਾਂ ਪ੍ਰਾਈਵੇਟਾਈਜੇਸ਼ਨ ਤੇ ਹੋਵੇ ਪਰ ਆਪਣੀ ਜੇਬ ਚੋਂ ਪੈਸੇ ਨਾ ਦੇਣੇ ਪੈਣ, ਲੋਕੀ ਇਸ ਗੱਲ ਦੀ ਵੀ ਹਾਮੀ ਭਰ ਦੇਵੇ, ਪੈਸੇ ਸਰਕਾਰ ਦੇ ਦੇਵੇ। ਵਾਸੂ ਜੀ ਕੁਇਕਲੀ ਗੱਲ ਕਰੀਏ, ਹੁਣ ਕੈਨੇਡਾ ਦੇ ਵਿੱਚ ਅਸਾਇਲਮ ਸੀਕਰਸ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਇੱਕ IRCC ਦਾ ਨਵਾਂ ਡੇਟਾ ਜਿਹੜਾ ਜਾਰੀ ਕੀਤਾ ਗਿਆ ਉਹਦੇ ਵਿੱਚ ਦੱਸਿਆ ਗਿਆ ਪਿਛਲੇ ਸਾਲ 13,000 ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਦੇ ਵਿੱਚ ਅਸਾਇਲਮ ਕਲੇਮ ਪਾਇਆ ਹੈ। 1 ਜਨਵਰੀ ਤੋਂ ਲੈ ਕੇ 31 ਅਗਸਤ ਦੇ ਵਿਚਕਾਰ ਟੋਟਲ 1,19,835 ਰਿਫਿਊਜੀ ਕਲੇਮਸ ਕੀਤੇ ਗਏ। ਉਹਨਾਂ ਦੇ ਵਿੱਚੋਂ 12,915 ਇੰਟਰਨੈਸ਼ਨਲ ਸਟੂਡੈਂਟਸ ਦੇ ਕਲੇਮ ਸੀਗੇ। ਜਦੋਂ ਇਹ ਪੁੱਛਿਆ ਗਿਆ IRCC ਨੂੰ ਕਿ ਜੇ ਪੁਰਾਣੇ ਨੰਬਰਸ ਵੇਖੀਏ ਪਿਛਲੇ ਵਰ੍ਹਿਆਂ ਦੇ ਉਹਦੇ ਨਾਲ ਇਹ ਕਿਵੇਂ ਕੰਪੇਅਰ ਕਰਦਾ, 2015-2016 ਦੇ ਨੰਬਰਸ ਕੀ ਨੇ, ਅਤੇ IRCC ਦਾ ਕਹਿਣਾ ਸੀ ਵੀ ਸਾਨੂੰ ਸਮਾਂ ਇਹਦੇ ਬਾਰੇ ਅਜੇ ਹੋਰ ਚਾਹੀਦਾ ਉਹ ਡੇਟਾ ਕਲੈਕਟ ਕਰਨ ਲਈ। ਪਰ ਗਲੋਬ ਐਂਡ ਮੇਲ ਵੱਲੋਂ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀ ਕਿ 2018 ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਨੇ ਅਸਾਇਲਮ ਦੀ ਅਰਜ਼ੀ ਲਗਾਈ ਸੀ ਉਹ ਗਿਣਤੀ 1,515 ਸੀ। ਸੋ ਜੇ ਉਸ ਨੰਬਰ ਨਾਲ ਕੰਪੇਅਰ ਕਰੀਏ ਵਾਸੋ ਜੀ, 1,515 ਅਤੇ ਕਿੱਥੇ 12,915, ਇਹ 600% ਦਾ ਵਾਧਾ ਜੀ।
ਸੋ 2018 ਦੇ ਵਿੱਚ ਟੋਟਲ ਇਹ ਨੰਬਰ 1,515 ਸੀ
ਜੀ,
ਮਤਲਬ ਸਟੱਡੀ ਪਰਮਿਟ ਵਾਲਿਆਂ ਨੇ ਅਸਾਇਲਮ ਦੀ ਅਰਜ਼ੀ ਲਗਾਈ। ਇਸ ਸਾਲ ਦੀ ਅਗਸਤ ਵਿੱਚ ਹੀ 1785 ਨੇ ਇੱਦਾਂ ਕੀਤਾ,
ਰਾਈਟ।
ਸੋ ਇੱਕ ਮਹੀਨੇ ਵਿੱਚ ਤੇ ਉਹ ਪੂਰੇ ਇੱਕ ਸਾਲ ਦੇ ਵਿੱਚ,
ਨਹੀਂ ਇਹ ਵੀ ਵਾਸੂ ਜੀ ਯੈਸ, ਤੇ ਜਿਹੜੇ 12,915 ਵਾਲੇ ਨੰਬਰ ਨੇ ਇਹ ਵੀ 8 ਮਹੀਨਿਆਂ ਦੇ ਨੰਬਰ ਨੇ, ਅਗਸਤ ਤੱਕ ਦੇ ਨੰਬਰ ਨੇ। ਐਂਡ ਯੈਸ, ਆਈ ਥਿੰਕ ਇਹ ਕੰਪੈਰੀਜ਼ਨ ਬੜਾ ਸਟਾਰਕ ਆ ਵੀ ਕਿੱਥੇ ਪੂਰੇ ਸਾਲ 1,515 ਅਤੇ ਕਿੱਥੇ ਇਸ ਸਾਲ ਦੇ ਇਕੱਲੇ ਅਗਸਤ ਦੇ ਵਿੱਚ ਹੀ 1785। ਜਿਉਂ ਜਿਉਂ ਦੇਖੋ ਸਟੂਡੈਂਟਸ ਵਾਸਤੇ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਹੁਣ ਮੁਸ਼ਕਲ ਹੁੰਦਾ ਜਾ ਰਿਹਾ। ਵਾਸੂ ਜੀ ਇੱਕ ਦਿਨ ਪਹਿਲਾਂ ਅਸੀਂ ਇਹ ਗੱਲ ਕੀਤੀ ਸੀ ਵੀ ਜਿਹੜੀ ਪ੍ਰਵਿਰਤੀ ਹੈਗੀ ਹੈ ਹੁਣ ਅਸਾਇਲਮ ਫਾਈਲ ਕਰਨ ਦੀ ਉਹ ਵੱਧ ਜਾਏਗੀ। ਅੱਛਾ, ਹੁਣ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੈਨੇਡਾ ਇਸ ਗੱਲ ਦੀ ਸਾਡੀ ਇੱਕ ਓਬਲੀਗੇਸ਼ਨ ਹੈ ਕਿ ਜਿਹੜਾ ਕੋਈ ਵਿਅਕਤੀ ਕਿਸੇ ਤਸ਼ੱਦਦ ਤੋਂ ਭੱਜਦਾ ਆ ਰਿਹਾ ਉਹਨੂੰ ਅਸੀਂ ਅਸਾਇਲਮ ਦਈਏ। ਪਰ ਹੁਣ ਇਸ ਗੱਲ ਦਾ ਇਹਨਾਂ ਨੂੰ ਵੀ ਕਹਿ ਲਓ, ਕਿਉਂਕਿ ਪੋਲੀਟੀਕਲ ਹੀਟ ਵੱਧ ਗਈ ਹੈ ਨਾ, ਚੇਤਾ ਆਇਆ, ਕਹਿੰਦੇ ਕਿ ਸਾਨੂੰ ਇਹ ਵੀ ਯਕੀਨੀ ਬਣਾਉਣਾ ਪਏਗਾ ਕਿ ਜਿਹੜਾ ਸਾਡਾ ਸਿਸਟਮ ਆ ਉਹ ਮਿਸਯੂਜ਼ ਨਾ ਹੋਵੇ।
ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਮਾਰਕ ਮਿਲਰ ਵੱਲੋਂ, ਇਮੀਗ੍ਰੇਸ਼ਨ ਮਿਨਿਸਟਰ ਵੱਲੋਂ, ਕਿ ਇੰਟਰਨੈਸ਼ਨਲ ਸਟੂਡੈਂਟਸ, ਅਸਾਇਲਮ ਸੀਕਰਸ, ਵਰਕ ਪਰਮਿਟ ਹੋਲਡਰਸ, ਇਹਨਾਂ ਦੇ ਉੱਤੇ ਤਾਂ ਅਸੀਂ ਕਹਿੰਦੇ ਥੋੜੀ ਸਖਤੀ ਕਰਨੀ ਹੀ ਹੈ, ਨਾਲ ਜਿਹੜੇ ਵਿਜ਼ਟਰ ਵੀਜ਼ਾ ਤੇ ਆ ਰਹੇ ਨੇ, ਕਹਿੰਦੇ ਖਾਸ ਤੌਰ ਤੇ ਭਾਰਤ ਤੋਂ, ਕਹਿੰਦੇ ਉਹਨਾਂ ਦੀ ਸੰਖਿਆ ਵੀ ਬਹੁਤ ਵੱਧ ਗਈ ਜਿਹੜੇ ਇੱਥੇ ਆ ਕੇ ਇਸ ਤਰ੍ਹਾਂ ਅਰਜ਼ੀਆਂ ਲਗਾ ਰਹੇ ਨੇ ਅਸਾਇਲਮ ਦੀਆਂ। ਸੋ ਨਾਲ ਕਹਿੰਦੇ ਇੱਥੇ ਕਿ ਅਸਾਇਲਮ ਅਪਲਾਈ ਕਰਦੇ ਨੇ ਜਾਂ ਫਿਰ ਇੱਥੋਂ ਇਲੀਗਲ ਤਰੀਕੇ ਨਾਲ ਬਾਰਡਰ ਟੱਪ ਕੇ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਪਿਛਲੇ ਸਾਲ ਵਿਜੇ ਜੀ, ਅਸੋ ਅਕਤੂਬਰ 2023 ਤੋਂ ਇਸ ਸਾਲ ਦੀ ਅਗਸਤ ਤੱਕ 21,929 ਇਲੀਗਲ ਮਾਈਗ੍ਰੈਂਟ CBP ਵਾਲਿਆਂ ਨੇ ਫੜੇ, ਤੇ ਉਹਨਾਂ ਦੇ ਵਿੱਚੋਂ 12,992 60% ਇੰਡੀਆ ਤੋਂ ਆਏ
ਹੋਏ, ਲਗਭਗ 60%।
ਮਾਰਕ ਮਿਲਰ ਨੇ ਕਿਹਾ ਕਿ ਇੰਡੀਆ ਤੋਂ ਜਿਹੜੀ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਕਰੂਟਨੀ ਕਹਿੰਦੇ ਵਧਾਈ ਜਾ ਸਕਦੀ,
ਉਹਦੀ ਪੁਣਛਾਣ ਜ਼ਿਆਦਾ ਹੋਏਗੀ ਜੀ। ਵਸੂ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।